ਸਤਨਾਮ ਵਾਹਿਗੁਰੂ ਗੁਰੂ ਗਰੀਬ ਨਿਵਾਜ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮੋਰ ਬੰਦਨਾ ਧਾਰ ਪਰ ਧਰ ਕਰ ਮਾਥ ਜੁਗਲ ਚਰਨ ਮੋਰ ਬੰਦਨਾ ਧਾਰ ਪਰ ਧਰ ਕਰ ਮਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਦੀਆਂ ਖੁਸ਼ੀਆਂ ਵਿੱਚ ਪਾਓ ਭਗਤ ਗੁਰਪੁਰਬ ਕਰ ਪ੍ਰੇਮਾ ਭਗਤੀ ਦੇ ਨਾਲ ਆਪ ਸਮੂਹ ਸੰਗਤ ਮਾਈ ਭਾਈ ਸੇਵਾ ਸਿਮਰਨ ਕਰਕੇ ਤਨ ਮਨ ਤੁਹਾਨੂੰ ਸਫਲਾ ਕਰ ਰਹੇ ਹੋ। ਵੱਡਿਆਂ ਭਾਗਾਂ ਵਾਲੇ ਜਿੰਨਾ ਸਮਾਂ ਸਤਿਗੁਰ ਬਖਸ਼ਦੇ ਹਨ ਇਹ ਗੁਰੂ ਜੀ ਦੀ ਕਿਰਪਾ ਹੈ। ਨਿਰੰਤਰ ਤਿੰਨ ਦਿਨਾਂ ਤੋਂ ਬਾਣੀ ਦੇ ਜਾਪ, ਅੰਮ੍ਰਿਤ ਵੇਲੇ ਤੋਂ ਅਖੰਡ ਜਾਪ, ਕਥਾ ਕੀਰਤਨ, ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਗੁਰੂ ਜੀ ਦੀਆਂ ਬਖਸ਼ਾਂ ਪ੍ਰਾਪਤ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਡੇ ਦੇਸ਼ ਵਿੱਚ ਪੁਰਾਤਨ ਗ੍ਰੰਥਾਂ ਨੇ ਜਿੱਥੇ ਅਵਤਾਰ ਆਉਣੇ ਮੰਨਿਆ ਉੱਥੇ ਅਵਤਾਰਵਾਦ ਵੀ ਲਿਖਿਆ। 24 ਅਵਤਾਰਾਂ ਦਾ ਜ਼ਿਕਰ ਪੁਰਾਤਨ ਗ੍ਰੰਥਾਂ ਵਿੱਚ ਆਉਂਦਾ ਹੈ, ਸਿਮਰਤੀਆਂ ਵਿੱਚ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਆਪਣੀ ਪਵਿੱਤਰ ਕਲਮ ਨਾਲ ਉਹਨਾਂ ਦਾ ਜ਼ਿਕਰ ਕੀਤਾ ਹੈ। ਇਕੱਲੇ ਇਕੱਲੇ ਅਵਤਾਰ ਦਾ ਨਾਂ ਲੈ ਕੇ ਉਹਦੇ ਬਾਬਤ ਸਾਨੂੰ ਜਾਣਕਾਰੀ ਦਿੱਤੀ ਹੈ। ਉਹਨਾਂ ਦੀ ਕਥਾ ਬੜੀ ਲੰਮੀ ਹੈ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰ ਤੱਤ ਨਤੀਜਾ ਕੱਢ ਕੇ ਸਾਨੂੰ ਇੱਕੋ ਤੁਕ ਵਿੱਚ ਦੇ ਦਿੱਤਾ ਕਿ ਆਪ ਆਪਣੀ ਮਤ ਲਪਟਾਨਾ, ਪਾਰ ਬ੍ਰਹਿਮ ਕਿਨਹੂੰ ਨਾ ਪਛਾਨਾ। ਜਿੰਨੇ ਅਵਤਾਰ ਵਾਹਿਗੁਰੂ ਨੇ ਪਰਮੇਸ਼ਰ ਨੇ ਭੇਜੇ ਸਭ ਆਪੋ ਆਪਣੇ ਮਤਾਂ ਮਤਾਂਤਰਾਂ ਭੇਖਾਂ ਸੰਪਰਦਾਵਾਂ ਵਿੱਚ ਪੈ ਗਏ, ਆਪਣੇ ਮਤ ਸ਼ੁਰੂ ਕਰ ਦਿੱਤੇ। ਉਹਦਾ ਨਤੀਜਾ ਇਹ ਨਿਕਲਿਆ ਕਿ ਪਰਮੇਸ਼ਰ ਦੀ ਪਹਿਚਾਣ ਤੋਂ ਸੱਖਣੇ ਰਹਿ ਗਏ। ਜੇ ਇਸ ਫਾਰਮੂਲੇ ਨੂੰ ਆਪਾਂ ਵੀ ਵਰਤ ਲਈਏ ਆਪਾਂ ਦਾ ਵੀ ਭਲਾ ਹੋਵੇਗਾ। ਜਿਹੜਾ ਬੰਦਾ ਆਪਣੀਓ ਮਤ ਨੂੰ ਅੱਗੇ ਰੱਖਦਾ ਨਾ, ਉਹ ਕਿਸੇ ਦੀ ਮਤ ਨਹੀਂ ਲੈ ਸਕੇਗਾ। ਆਖੋ ਸਤ ਗੁਰੂ ਦੀ ਮਤ ਲੈਣ ਖਾਤਰ ਸਾਨੂੰ ਇੱਕ ਵਚਨ ਹੈ ਸੁਖਮਨੀ ਸਾਹਿਬ ਵਿੱਚ, ਨਾ ਸੰਤ ਬਣਨ ਦੀ ਲੋੜ ਹੈ, ਨਾ ਪਦਵੀਆਂ ਦੀ ਲੋੜ ਹੈ, ਨਾ ਕਥਾ ਵਾਚਕ। ਜੇ ਗੁਰੂ ਦੀ ਮਤ ਲੈਣੀ ਹੈ ਤਾਂ ਗੁਰ ਕੀ ਮਤ ਤੂੰ ਲੈ ਆਣੇ। ਅਣਜਾਣ ਬਣ, ਮੈਨੂੰ ਕੁਝ ਆਉਂਦਾ ਨਹੀਂ, ਜੇ ਤਾਂ ਇਹ ਬਣ ਗਏ ਤਾਂ ਮਤ ਆ ਜੂਗੀ। ਆਪਾਂ ਨੂੰ ਲੋੜ ਹੀ ਨਹੀਂ, ਆਪਾਂ ਤਾਂ ਪਹਿਲਾਂ ਹੀ ਭਰੇ ਪਏ ਹਾਂ। ਅੱਜ ਕੇ ਆਖੋ ਸਤਨਾਮ, ਆਪਾਂ ਕਿਸੇ ਨੂੰ ਮਤ ਦੇ ਸਕਦੇ ਹਾਂ। ਅਤੇ ਇਸ ਗੱਲ ਨੂੰ ਮੇਰੇ ਸਤਿਗੁਰ ਵੀ ਮੰਨਗੇ ਕਿ ਆਪਣੀ ਮਤ ਛੱਡਣੀ ਕੋਈ ਸਿਖਾਲੀ ਗੱਲ ਨਹੀਂ। ਮਨ ਕੀ ਮਤ ਤਿਆਗੋ ਹਰ ਜਨ, ਕਹਿਤਾ ਦਿੱਤਾ ਇਹਨੂੰ ਛੱਡੋ, ਪਰ ਮੇਰੇ ਸਤਿਗੁਰ ਆਪ ਮੰਨਗੇ ਇਹ ਬਾਤ ਕਠਿਨੀ ਰੇ। ਇਹ ਗੱਲ ਕਠਿਨ ਹੈ, ਬੜੀ ਔਖੀ ਗੱਲ ਹੈ ਆਪਣੀ ਮਤ ਛੱਡਣੀ। ਪੰਜਾਬੀ ਦਾ ਮੁਹਾਵਰਾ ਤੁਸੀਂ ਆਮ ਸੁਣਦੇ ਪੜ੍ਹਦੇ ਹੋ ਕਿ ਆਪਣੀ ਅਕਲ ਬਗਾਨੀ ਮਾਇਆ, ਬਹੁਤ ਵੱਡੀ ਲੱਗਦੀ। ਅਗਲੇ ਦਾ ਭਾਵੇਂ ਲੋਨ ਦੀ ਕਿਸ਼ਤ ਨਾ ਜਾਂਦੀ ਹੋਵੇ, ਗਰੋਸੀ ਤੋਂ ਵੀ ਤੰਗ ਹੁੰਦਾ ਹੋਵੇ, ਗੁਆਂਢੀ ਨੂੰ ਕਹਾਂਗੇ ਇਹਨੂੰ ਤਾਂ ਰੱਬ ਛੱਤਾਂ ਪਾੜ ਕੇ ਹੀ ਦੇਈ ਜਾਂਦਾ ਹੈ। ਮੇਰੇ ਆਉਣ ਦੇ ਜਦੋਂ ਕੁੜੀਆਂ ਦੇ ਵਿਆਹ ਹੁੰਦੇ ਸੀ ਨਾ, ਆਪਣੇ ਲੱਡੂ ਵੱਟਦੇ ਹੁੰਦੇ ਅਤੇ ਹੱਥਾਂ ਨਾਲ ਆਪਾਂ ਵੱਟੇ ਹੋਣੇ ਤੁਸੀਂ ਕੜਾਹੇ ਦੇ ਆਲੇ ਦੁਆਲੇ ਬਹਿ ਜਾਂਦੇ ਚਾਚੇ ਤਾਏ, ਉਹ ਵੱਟਦੇ ਆਪਾਂ ਉਨਾ ਹੁੰਦੇ ਸੀ ਜਿੰਨਾ ਘਰ ਵਾਲਾ ਕਹੇ ਵੀ ਆਹ ਸਹਿਜ ਰੱਖਣਾ। ਆਪਣੀ ਮਰਜ਼ੀ ਨਹੀਂ ਸੀ ਹੁੰਦੀ, ਉਹ ਦੱਸਦਾ ਹੁੰਦਾ ਸੀ। ਆਪਣੇ ਹੀ ਵੱਟਦੇ ਲੱਡੂ ਜਦੋਂ ਸਾਡੇ ਬਜ਼ੁਰਗ ਬੈਠ ਕੇ ਖਾਂਦੇ ਸੀ ਨਾ ਪੰਗਤ ਵਿੱਚ, ਉਹਨਾਂ ਦੇ ਹੀ ਵੱਟੇ ਹੋਏ ਨੇ। ਗੁਆਂਢੀ ਦੀ ਥਾਲੀ 'ਚ ਕਹੂਗਾ ਇਹ ਪਤਾ ਨਹੀਂ ਕਿਹਨੇ ਵੱਟਿਆ, ਮੇਰੇ ਨਾਲੋਂ ਡਬਲ ਹੈ ਕੁਛ, ਨਾਲੇ ਆਪ ਵੱਟੇ ਹੈ। ਆਪਣੀ ਅਕਲ ਬਗਾਨੀ ਮਾਇਆ ਵੀ ਜਦੋਂ ਕਿਸੇ ਹੋਰ ਨੇ ਵੱਟੇ ਹੁਣ ਤੂੰ ਕਹਿ ਦਵੇਂ, ਉਹ ਗੁਆਂਢੀ ਦੀ ਥਾਲੀ ਵਿੱਚ। ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ, ਜਿੰਨੇ ਅਵਤਾਰ ਭੇਜੇ ਆਪਣੀ ਮਤ ਵਿੱਚ ਰੁੱਝ ਕੇ। ਉਹ ਤੁਹਾਡੇ ਸਤਿਗੁਰੂ ਨਾਨਕ ਦੇਵ ਜੀ ਦੇ ਬਚਨ ਕਿਤੇ ਗਹਿਰਾਈ ਵਿੱਚ ਸੁਣੋ, ਪੜ੍ਹੋ, ਵਿਚਾਰੋ। ਬਸ ਸਾਫ਼ ਹੈ ਜਵਾਬ ਦੇ ਤਾ, ਮੈਨੂੰ ਤਾਂ ਮਤ ਹੈ ਹੀ ਨਹੀਂ। ਅੱਜ ਕੇ ਆਖੋ ਸਤ ਮਤ ਦੀ ਤਾਂ ਮੇਰੇ ਕੋਲ ਚੀਜ਼ ਹੀ ਨਹੀਂ ਹੈਗੀ, ਦੇ ਮਤ ਸਮਝਾਵੋ, ਮੇਰੇ ਕੋਲ ਹੈ ਨਹੀਂ। ਜਦੋਂ ਆਹ ਹਲ ਚਲ ਹੋਈ, ਬਹੁ ਵਾਟੀ ਜਗ ਚੱਲੀਆਂ, ਆਪਣੇ ਆਪਣੇ ਵਾਟ ਨਾਮ ਹੈ ਰਸਤੇ ਦਾ, ਫਿਰ ਤਰਛਲ ਮਚ ਗਈ। ਇੱਕ ਘਰ ਵਿੱਚ ਤਿੰਨ ਚਾਰ ਰਸਤੇ ਹੋ ਜਾਣ ਤੇ ਗੜਬੜ ਹੋ ਜਾਂਦੀ ਹੈ। ਪੰਥ ਵਿੱਚ ਵੀ ਹੁਣ ਇਹੀ ਗੜਬੜ ਹੈ, ਸੇਵਾਦਾਰ ਤਾਂ ਕੋਈ ਮਿਲਦਾ ਹੀ ਨਹੀਂ, ਸਾਰੇ ਜਥੇਦਾਰੇ ਹੈ। ਅੱਜ ਕੇ ਆਖੋ ਸਤਨਾਮ। ਇੱਕ ਸੰਤ ਮਹਾਰਾਜ ਹੋਏ ਨੇ ਬਾਬਾ ਵੀਰ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ, ਬਹੁਤ ਉੱਚੀ ਬਿਰਤੀ ਸੀ, ਬਿਰਲੇ ਤੇ ਮਾਂ ਗਾਵਾਂ ਚਾਰਦੇ ਹੁੰਦੇ ਸੀ ਮੱਝਾਂ, ਅਨਪੜ੍ਹ ਊੜਾੜਾ ਨਹੀਂ ਸੀ ਪੜ੍ਹਿਆ। ਤੇ ਗੁਰਮੁਖੋ ਜੇ ਕਿਤੇ ਤੁਸੀਂ ਉਹਨਾਂ ਦਾ ਬਾਰਾਂ ਮਹਾਂ ਪੜ੍ਹੋ ਨਾ, ਅੱਜ ਪੜ੍ਹ ਲਿਆ ਸ਼ਾਇਦ ਕੱਲ੍ਹ ਨੂੰ ਵੀ ਅੱਖਾਂ 'ਚੋਂ ਨੀਰ ਆਈ ਜਾਵੇ। ਊੜਾੜਾ ਨਹੀਂ ਸੀ ਜਾਣਦੇ, ਬਾਰਾਂ ਮਹਾਂ ਲਿਖਿਆ ਉਹਨਾਂ ਨੇ ਬਿਰਹੋਂ ਦੀ ਬਾਣੀ। ਗਾਵਾਂ ਮੱਝਾਂ ਚਾਰਦੇ ਹੁੰਦੇ ਸੀ, ਲੈ ਜਾਣੀਆਂ ਗਾਵਾਂ ਵੱਜਾ, ਉਹਨਾਂ ਨੂੰ ਇਕੱਠੀਆਂ ਕਰਕੇ ਨਾ ਬਚਨ ਕਰਨਾ, ਤੁਸੀਂ ਇਸ ਖੇਤ ਵਿੱਚ ਚੁਗਣਾ, ਇਹ ਤੋਂ ਬਾਹਰ ਨਹੀਂ ਜਾਣਾ। ਜੇ ਬੈਠਣਾ ਹੋਵੇ ਉਹ ਫਲਾਣੀ ਕਿੱਕਰ ਹੈ ਉਹਦੇ ਹੇਠ ਬੈਠਣਾ, ਜੇ ਪਾਣੀ ਪੀਣਾ ਹੋਵੇ ਪਹਿ ਪਹਿ ਜਾ ਕੇ ਛੱਪੜ ਹੈ ਉੱਥੇ ਪੀ ਕੇ ਮੁੜ ਆਇਓ ਗਾਵਾਂ ਮੱਝਾਂ ਨੂੰ। ਅਤੇ ਇਹ ਗੱਲ ਕਹਿ ਕੇ ਨਾ ਫਿਰ ਇੱਕ ਬਚਨ ਕਰਦੇ ਹੁੰਦੇ ਸੀ, ਤੁਸੀਂ ਹੁਣ ਇਹ ਕੰਮ ਕਰਿਓ, ਮੈਂ ਆਪਣੇ ਵਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਨਾਲ ਗੱਲਾਂ ਕਰਨੀਆਂ। ਉੱਥੇ ਹੀ ਬੈਠ ਜਾਂਦੇ ਸੀ, ਐਡੀ ਬਿਰਤੀ ਉੱਚੀ ਸੀ। ਤੇ ਗੁਰਸਿੱਖ ਪਿਆਰਿਓ, ਮਹਾਰਾਜਾ ਰਣਜੀਤ ਸਿੰਘ ਸਾਹਿਬ ਗਏ ਮਿਲਣ ਉਹਨਾਂ ਨੂੰ, ਤੇ ਸਵਾਲ ਕੀ ਕੀਤਾ ਕਿ ਗੁਰਮੁਖ ਪਿਆਰਿਓ ਮੈਨੂੰ ਦੱਸੋ ਕੋਈ ਪੂਰਨ ਸੰਤ ਹੈ ਦੁਨੀਆਂ ਵਿੱਚ? ਪਰਖ ਸੀ, ਸਾਹਮਣੇ ਖੜਾ ਸੀ ਉਹ ਤਾਂ, ਪਰ ਪਰਖ ਦੇਖੋ। ਉਹਨਾਂ ਨੇ ਜਿਹੜਾ ਬਚਨ ਕਿਹਾ ਉਹੀ ਸੁਣਨ ਵਾਲਾ ਹੈ। ਸੰਤ ਮਹਾਰਾਜ ਬਾਬਾ ਵੀਰ ਸਿੰਘ ਜੀ ਕਹਿੰਦੇ, ਰਣਜੀਤ ਸਿੰਘ ਜੇ ਤੂੰ ਗੁਰੂਆਂ ਦੇ ਨਾਂ ਪੁੱਛਣੇ ਹੈ ਨਾ, ਇੱਕ ਘੰਟੇ ਵਿੱਚ ਮੈਂ 100 ਗੁਰੂ ਤੈਨੂੰ ਦੱਸ ਦਿੰਦਾ, ਪਰ ਮੇਰੀ ਜ਼ਿੰਦਗੀ ਵਿੱਚ ਕੋਈ ਪੂਰਨ ਗੁਰਸਿੱਖ ਸਾਧੂ ਨਹੀਂ ਲੱਭਿਆ। ਅੱਜ ਕੇ ਆਖੋ ਸਾਧ, ਨਾਲੇ ਖੁਦ ਸੀ ਵਸਤੂ ਨੂੰ ਸਮਾਉਣਾ, ਆਪਣੀ ਮਤ ਨਹੀਂ ਮੂਹਰੇ ਲਿਆਂਦੀ। ਇਤਿਹਾਸ ਲਿਖਦਾ ਵੀ ਚਰਨਾਂ 'ਤੇ ਸਿਰ ਧਰਤਾ ਮਹਾਰਾਜਾ ਰਣਜੀਤ ਸਿੰਘ ਜੀ, ਇੰਨੀ ਬਿਰਤੀ ਉੱਚੀ, ਆਪਣੀ ਮਤ ਨਹੀਂ ਵਿੱਚ ਲਿਆਂਦੀ। ਸਾਰੇ ਅਵਤਾਰ ਆਪੋ ਆਪਣੀ ਮਤ ਵਿੱਚ ਰੁੱਝ ਗਏ ਤਾਂ ਛਲ ਮੱਚ ਗਈ। ਅਤੇ ਅਵਤਾਰਾਂ ਬਾਬਤ ਮੈਂ ਪਿੱਛੇ ਵੀ ਹੁਣੇ ਬੇਨਤੀ ਕਰਕੇ ਆਏ, ਅਵਤਾਰਾਂ ਨੂੰ ਅਵਤਾਰ ਮੰਨਣਾ ਹੈ ਆਪਾਂ ਨੇ, ਜਿੰਨੇ ਸਤਿਯੁਗ ਤੋਂ ਲੈ ਕੇ ਆਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਮੰਨ ਲਿਆ, ਇਹਦਾ ਪ੍ਰਮਾਣ ਹੈ। ਤੁਹਾਨੂੰ ਪੜ੍ਹੇ ਲਿਖੇ ਹੋ, ਇੱਕ ਨਰਸਰੀ ਦਾ ਸਕੂਲ ਹੁੰਦਾ, ਉਹ ਤੋਂ ਬਾਅਦ ਪ੍ਰਾਇਮਰੀ ਹੁੰਦੀ ਹੈ, ਫਿਰ ਮਿਡਲ ਹੁੰਦੀ ਹੈ, ਫਿਰ ਹਾਈ ਸਕੂਲ ਹੁੰਦਾ, ਪਲੱਸ ਟੂ ਹੋ ਗਏ ਹੁਣ। ਅਤੇ ਤੁਹਾਨੂੰ ਗੁਰਮੁਖ ਪਿਆਰੇ ਉਹ ਮੰਨਣਾ ਪਊਗਾ, ਜਿਹੜਾ ਨਰਸਰੀ ਦੇ ਬੱਚਿਆਂ ਨੂੰ ਪੜ੍ਹਾਉਂਦਾ ਨਾ, ਉਹਦਾ ਨਾਂ ਵੀ ਮਾਸਟਰ ਹੈ। ਅੱਜ ਕੇ ਆਖੋ ਸਾਦ, ਅਤੇ ਜਿਹੜਾ ਪ੍ਰਾਇਮਰੀ ਨੂੰ ਪੜ੍ਹਾਉਂਦਾ ਉਹਨੂੰ ਵੀ ਟੀਚਰ ਏ ਮੰਨਣਾ, ਅਤੇ ਜਿਹੜਾ ਹਾਈ ਨੂੰ ਪੜ੍ਹਾਉਂਦਾ, ਤੁਹਾਡੇ 'ਚੋਂ ਕੋਈ ਹੈਡਮਾਸਟਰ ਬੈਠਾ ਹੋਵੇ ਪਲੱਸ ਟੂ ਦਾ, ਉਹ ਕਹੇ ਮੈਂ ਪ੍ਰਾਇਮਰੀ ਵਾਲੇ ਨੂੰ ਮਾਸਟਰ ਏ ਨਹੀਂ ਮੰਨਦਾ। ਜੇ ਕੋਈ ਬੈਠਾ ਹੋਵੇ ਤਾਂ ਮੈਨੂੰ ਮਾਫ਼ ਕਰ ਦਿਓ, ਉਹ ਕਹੇ ਨਾ ਮੈਂ ਪ੍ਰਾਇਮਰੀ ਵਾਲੇ ਨੂੰ ਮਾਸਟਰ ਨਹੀਂ ਮੰਨਦਾ, ਪਰ ਸਮਝ ਲਓ ਉਹ ਖੁਦੇ ਮਾਸਟਰ ਨਹੀਂ ਹੈ। ਅੱਜ ਕੇ ਕੁਛ ਸਤਨਾਮ, ਉਹ ਖੁਦੇ ਨਹੀਂ ਹੈਗਾ ਜਿਹੜਾ ਦੂਜੇ ਨੂੰ ਨਹੀਂ ਮੰਨਦਾ। ਤਾਂ ਪ੍ਰੇਮੀਓ, ਪ੍ਰਾਇਮਰੀ ਵਾਲਾ ਵੀ ਮਾਸਟਰ ਹੈ, ਮਿਡਲ ਨੂੰ ਪੜ੍ਹਾਉਣ ਵਾਲਾ ਵੀ ਮਾਸਟਰ ਹੈ, ਹਾਈ ਨੂੰ ਪੜ੍ਹਾਉਣ ਵਾਲਾ ਵੀ ਮਾਸਟਰ ਹੈ। ਪਰ ਜਿਉਂ ਜਿਉਂ ਜਮਾਤ ਵਧੂਗੀ, ਪੜ੍ਹਾਉਣ ਵਾਲੇ ਦਾ ਸਟੇਟਸ ਆਫ ਐਜੂਕੇਸ਼ਨ ਉਹ ਵੱਧਦਾ ਜਾਊਗਾ, ਉੱਚਾ ਹੁੰਦਾ ਜਾਊਗਾ। ਪਰ ਮੈਂ ਫੇਰ ਕਹਾਂ, ਮੁਨਕਰ ਨਹੀਂ ਹੋ ਸਕਦੇ ਕਿ ਨਰਸਰੀ ਨੂੰ ਪੜ੍ਹਾਉਣ ਵਾਲਾ ਮਾਸਟਰ ਨਹੀਂ ਹੁੰਦਾ। ਇਹ ਜੁਦੀ ਗੱਲ ਹੈ ਕਿ ਸਾਡੇ ਸਤਿਗੁਰੂ ਨਾਨਕ ਦੇਵ ਹਾਈ ਸਕੂਲ ਦੇ ਟੀਚਰ ਆਏ ਨੇ, ਜਿਹੜੇ ਪਹਿਲੇ ਯੁੱਗਾਂ ਦੇ ਸੀ। ਸਤਿਯੁਗ ਵਿੱਚ ਨਰਸਰੀ, ਸਤਿਯੁਗ ਨੂੰ ਨਰਸਰੀ ਲਿਖਿਆ, ਕਿਉਂ? ਨਰਸਰੀ ਦੇ ਬੱਚੇ ਨੂੰ ਕੋਈ ਗਿਆਨ ਨਹੀਂ ਹੁੰਦਾ, ਨਾ ਖਾਣ ਦਾ, ਨਾ ਬੈਠਣ ਦਾ, ਨਾ ਪਹਿਨਣ ਦਾ। ਸਤਿਯੁਗ ਨਰਸਰੀ ਦਾ ਸਕੂਲ ਸੀ, ਜੰਗਲਾਂ ਵਿੱਚ ਰਹਿੰਦੇ ਸੀ ਲੋਕ, ਕੱਪੜਾ ਵੀ ਨਹੀਂ ਸੀ, ਨਗਨ ਰਹਿੰਦੇ ਸੀ, ਦਰਖਤਾਂ ਦੇ ਘਾਹ ਫੂਸ ਖਾਣੇ, ਨਾ ਮਿਲਣੇ ਕੋਈ ਜਾਨਵਰ ਮਾਰ ਕੇ ਖਾ ਲੈਣਾ, ਇੱਕ ਜਗ੍ਹਾ ਰੋਟੀ ਨਾ ਮਿਲਣੀ ਛੱਡ ਕੇ ਦੂਜੀ ਜਗ੍ਹਾ ਹੋ ਗਏ, ਕੋਈ ਜੀਵਨ ਦਾ ਗਿਆਨ ਨਹੀਂ ਸੀ, ਬੱਚਾ ਜੀਵਨ ਸੀ ਸਤਿਯੁਗ। ਅਤੇ ਇਹਨੂੰ ਸਿਆਣੀ ਸੁਣਨੀ ਹੈ ਗੱਲ, ਬੱਚਾ ਜੀਵਨ ਬੜਾ ਮੌਲਿਕ ਹੈ। ਜਿਹੋ ਜਿਹਾ ਬੱਚੇ ਦਾ ਮਨ ਨਿਰਮਲ ਹੁੰਦਾ ਨਾ, ਬੜੇ ਹੋ ਕੇ ਸੰਤ ਬਣ ਕੇ ਵੀ ਨਹੀਂ ਹੁੰਦਾ ਕੋ ਸਤਨਾਮ, ਬੜੇ ਹੋ ਕੇ ਭਗਤੀ ਕਰਕੇ ਵੀ ਉਹਨਾਂ ਮਨ ਨਿਰਮਲ ਨਹੀਂ ਹੁੰਦਾ ਜਿੰਨਾ ਬੱਚੇ ਦਾ ਖੁਦ ਨਿਰਮਲ ਹੁੰਦਾ ਹੈਗਾ। ਉਹਨੇ ਆਪ 'ਤੇ ਕੀ ਗਲਤੀ ਕਰਨੀ ਹੈ, ਤੁਸੀਂ ਕਰਾਓ ਤਾਂ ਫਿਰ ਵੀ ਨਹੀਂ ਕਰ ਸਕਦਾ। ਆਪ ਨਹੀਂ ਝੂਠ ਬੋਲਦਾ, ਜੇ ਤੁਸੀਂ ਬੁਲਾਓ ਤਾਂ ਫਿਰ ਵੀ ਨਹੀਂ ਬੋਲਣਾ ਉਹਨੇ, ਮਨ ਨਿਰਮਲ। ਬਚਪਨ ਵਿੱਚ ਦੋ ਗੁਣ ਨੇ, ਇੱਕ ਮਨ ਨਿਰਮਲ ਹੈ ਅਤੇ ਇੱਕ ਔਗਣ ਨਾਲ ਹੈ, ਗੁਣ ਅਵਗੁਣ ਸਮਾਨ ਹੈ। ਬੱਚੇ ਵਰਗਾ ਮਨ ਨਿਰਮਲ ਨਹੀਂ ਕਿਸੇ ਦਾ ਹੋਵੇਗਾ, ਅਤੇ ਬੱਚੇ ਵਿੱਚ ਔਗਣ ਹੈ, ਅਕਲ ਘੱਟ ਹੈ, ਸੋਝੀ ਘੱਟ ਹੈ, ਇੰਨੀ ਘੱਟ ਹੈ ਕਿ ਅਲਪ ਮਤ ਬਾਰਕ ਵਪਰੇ ਕਿ ਸਰਪ ਅਗਨ ਕਰ ਮਿਲੇ। ਇੰਨੀ ਮਤ ਘੱਟ ਹੈ, ਖੇਡਦਾ ਖੇਡਦਾ ਚੁੱਲ੍ਹੇ 'ਚ ਆਪੇ ਹੱਥ ਪਾ ਕੇ ਸਾੜ ਲੈਂਦਾ ਹੈ, ਰੁੜਦਾ ਰੁੜਦਾ ਜੁੱਤੀਓ ਚੱਕ ਕੇ ਮੂੰਹ 'ਚ ਪਾ ਲੈਂਦਾ ਹੈ। ਇੱਥੇ ਹੁਣ ਇੱਕ ਬੇਨਤੀ ਯਾਦ ਰੱਖੋਗੇ, ਇਹ ਦੋ ਗੱਲਾਂ ਬਚਪਨ ਦੀਆਂ ਨੇ, ਮਨ ਨਿਰਮਲ ਹੈ, ਮਤ ਹੈ ਨਹੀਂ। ਜੇ ਸਾਂਭਣਾ ਬੇਨਤੀ ਸਾਂਭ ਲਿਓ, ਮਨ ਉਨਾ ਚਿਰੇ ਨਿਰਮਲ ਰਹਿਣਾ ਜਿੰਨਾ ਚਿਰ ਤੈਨੂੰ ਅਕਲ ਨਹੀਂ ਆਈ, ਅੱਜ ਕੇ ਅਕਲ ਸਤਨਾਮ। ਜਿੱਦਣ ਤੂੰ ਅਕਲ ਵਾਲਾ ਬਣ ਗਿਆ ਤੇ ਬਸ ਮੈਲ ਦੀ ਪੰਡ ਇਕੱਠੀ ਚੱਕ ਲਈ ਬਸ। ਇਹ ਬੱਚੇ 'ਚ ਉਨਾ ਚਿਰੇ ਮਨ ਨਿਰਮਲ ਹੈ ਜਿੰਨਾ ਚਿਰ ਮਤ ਨਹੀਂ ਹੈ, ਨਿਰਮਲ ਹੈ। ਇਸੇ ਤਰ੍ਹਾਂ ਜੋਬਨ ਵਿੱਚ ਇੱਕ ਗੁਣ ਹੈ, ਇੱਕ ਔਗਣ ਹੈ। ਦੇਖੋ ਬੱਚਾ, ਤੁਸੀਂ ਆਪਣੇ ਘਰ ਹੈਗੇ, ਤੁਸੀਂ ਸੁਣੀ ਹੋਣੀ ਹੈ ਗੱਲ ਅੱਗੇ ਵੀ ਕਿ ਬਾਪੂ ਗੋਦੀ ਵਿੱਚ ਲਈ ਬੈਠਾ ਸੀ ਬੱਚੇ ਨੂੰ, ਬਾਹਰੋਂ ਕਿਸੇ ਨੇ ਹਾਕ ਮਾਰੀ, ਮਿਲਣ ਵਾਲਾ ਆ ਗਿਆ, ਅਤੇ ਆਵਾਜ਼ ਤੋਂ ਤੁਸੀਂ ਪਛਾਣ ਲੈਂਦੇ ਹੋ ਕੌਣ ਹੈ, ਪਤਾ ਲੱਗ ਜਾਂਦਾ ਨਾ। ਉਹ ਦਰਵਾਜ਼ੇ 'ਚ ਖੜ੍ਹਾ ਹਾਕਾ ਮਾਰਦੇ, ਬਾਪੂ ਮਿਲਣਾ ਨਹੀਂ ਚਾਹੁੰਦਾ। ਹੁਣੇ ਮੇਰੇ ਵਰਗੇ ਕਈ ਘਰ ਬੈਠੇ ਹੀ ਆਪਾਂ ਜਵਾਬ ਦੇ ਦਿੰਦੇ, ਹੈ ਨਹੀਂ ਘਰ, ਬਾਪੂ ਮਿਲਣਾ ਨਹੀਂ ਸੀ ਚਾਹੁੰਦਾ। ਉਹਨੇ ਬੱਚੇ ਨੂੰ ਸਾਧਨ ਬਣਾਇਆ, ਗੋਦੀ 'ਚੋਂ ਛੋਟੇ ਜਿਹੇ ਬੱਚੇ ਨੂੰ ਕਹਿੰਦਾ ਜਾ ਪੁੱਤ, ਉਹ ਜਿਹੜਾ ਹਾਕਾ ਮਾਰਦੇ ਨਾ, ਉਹਨੂੰ ਜਾ ਕੇ ਕਹਿ ਦੇ ਬਾਪੂ ਘਰ ਨਹੀਂ ਹੈ। ਬੱਚਾ ਗਿਆ ਅਤੇ ਦਰਵਾਜ਼ੇ 'ਚ ਜਾ ਕੇ ਕਹਿੰਦਾ, ਉਹ ਹਾਕਾ ਮਾਰਨ ਵਾਲੇ ਆ, ਬਾਪੂ ਨੇ ਕਿਹਾ ਬਾਪੂ ਘਰ ਨਹੀਂ ਹੈ, ਕੋ ਸਤਨਾਮ। ਵੇਖੋ, ਕਿਸੇ ਨੇ ਝੂਠ ਬੁਲਾਉਣਾ ਚਾਹਿਆ ਤਾਂ ਫਿਰ ਵੀ ਨਹੀਂ ਬੋਲ ਸਕਿਆ, ਇੰਨਾ ਨਿਰਮਲ ਮਨ। ਕਹਿੰਦਾ ਬਾਪੂ ਨੇ ਕਿਹਾ, ਨੜ ਜਾ ਇੱਥੇ, ਬਾਪੂ ਘਰ ਨਹੀਂ ਹੈ, ਅਲਪ ਮਤ ਹੈ। ਇਸੇ ਤਰ੍ਹਾਂ ਜੋਬਨ ਵਿੱਚ ਇੱਕ ਗੁਣ ਹੈ, ਇੱਕ ਔਗਣ ਹੈ। ਜੋਬਨ ਦਾ ਗੁਣ ਹੈ ਜੋਸ਼, ਬਹੁਤ ਕੰਮ ਨਾ ਮਾਇਆ ਨਾਲ ਹੁੰਦੇ ਨੇ, ਨਾ ਸ਼ਕਤੀ ਨਾਲ, ਜੋਸ਼ ਨਾਲ ਹੁੰਦੇ ਨੇ। ਪਰ ਜੋਬਨ ਵਿੱਚ ਇੱਕ ਔਗਣ ਹੈ, ਹਉਮੈ, ਕਿਸੇ ਨਾ ਵਧੇ ਆਪ ਹੰਕਾਰੀ, ਤਰਨ ਤੇਜ ਪਰਤਰਿਆ ਮੁਖ ਜੋ ਹੈ ਸਰ ਅਵਸਰ ਨਾ ਪਛਾਣੇ। ਇਹ ਜੋਬਨ ਦਾ ਔਗਣ ਹੈ, ਪਛਾਣਦੇ ਹੀ ਨਹੀਂ, ਬਸ ਇੱਦਾਂ ਹੀ ਸੋਚੀ ਜਾਂਦਾ। ਸਾਰਾ ਦਿਨ ਟੋਇਟਾ ਕਾਰ ਚਲਾਉਂਦਾ ਵੀ ਕੈਲਗਰੀ 'ਚ ਹੁਣ ਮੈਂ ਇਕੱਲਾ ਹੀ ਰਹਿਣਾ, ਅੱਜ ਖੇ ਕੋ ਸਤਨਾਮ। ਇਹ ਤਾਂ ਊਈ ਜਾਨਵਰ ਜੂਨਵਰ ਫਿਜਦੇ, ਬੰਦਾ ਤਾਂ ਮੈਂ ਹੀ ਇੱਥੇ। ਇਹ ਜੋਬਨ ਦਾ ਔਗਣ, ਤਾਰਨ ਤੇਜ, ਜਵਾਨੀ ਦਾ ਤੇਜ ਐਸਾ ਹੁੰਦਾ। ਅਤੇ ਇੱਕ ਬਿਰਧ ਅਵਸਥਾ ਹੈ, ਸਾਡੇ ਵਰਗੇ ਮੇਰੇ ਚਾਚੇ ਤਾਏ ਬੈਠੇ ਹੋ, ਇਹਦੇ ਵਿੱਚ ਵੀ ਇੱਕ ਗੁਣ ਹੈ, ਇੱਕ ਔਗਣ ਹੈ। ਬਿਰਧ ਅਵਸਥਾ ਦਾ ਗੁਣ ਹੈ ਤਜਰਬਾ, ਐਕਸਪੀਰੀਅੰਸ। ਕਹੋਗੇ ਪੁਰਾਣਾ ਹਕੀਮ, ਪੁਰਾਣਾ ਰਾਗੀ, ਪੁਰਾਣਾ ਵਕੀਲ, ਜਿਉਂ ਜਿਉਂ ਅਵਸਥਾ ਉੱਚੀ ਜਾਂਦੀ ਤਜਰਬੇ ਇਕੱਠੇ ਹੁੰਦੇ ਜਾਣਗੇ। ਪਰ ਤਜਰਬਿਆਂ ਦੇ ਨਾਲ ਹਉਮੈ ਦਾ ਤਾਪ ਵੀ ਚੜ੍ਹਦਾ ਜਾਂਦਾ ਹੈ। ਆਪਾਂ ਨਿਆਣਿਆਂ ਨੂੰ ਕਹਿੰਦੇ ਨਹੀਂ, ਉਹ ਜਿਹੜੀਆਂ ਤੇਰੇ ਢਿੱਡ 'ਚ ਪਈਆਂ, ਮੇਰੇ ਨੌਹਾਂ 'ਚ ਐਂ, ਅੱਜ ਕਿਹਾ ਕੋ ਸਤਨਾਮ, ਯਾਦ ਹੋਣਾ ਤੁਹਾਡੇ, ਤੂੰ ਕਿਹੜੀਆਂ ਗੱਲਾਂ ਮਾਰਦੇ, ਮੇਰੇ ਧੌਲੀ ਕਿਤੇ ਐਵੀਂ ਆ ਗਈ, ਧੌਲੀ ਤਾਂ ਆ ਜਾਣੀ ਹੈ, ਬਚਾ ਕੇ ਰੱਖੀ, ਇਹਦਾ ਰੰਗ ਤੂੰ ਬਦਲੇਗਾ, ਧੌਲੀ ਤਾਂ ਆਪੇ ਆ ਜਾਣੀ ਹੈ, ਅੱਜ ਕਿਹਾ ਕੋ ਸਤਨਾਮ, ਇਹ ਤੈਨੂੰ ਨਹੀਂ ਲਿਆਉਣੀ ਪੈਣੀ, ਤੂੰ ਕਿਤੇ ਸਿਆਹੀਆਂ ਛੂਹੀਆਂ ਭੇਜ ਕੇ ਖਰਾਬ ਕਰੇਗਾ। ਕਹਿੰਦਾ ਧੌਲੀ ਕਿਤੇ ਆਪੇ ਆ ਗਈ, ਇਹ ਤਾਂ ਆਪੇ ਆਉਣੀ ਹੈ, ਤੂੰ ਇਹਨੂੰ ਸਾਂਭ ਕੇ ਰੱਖ। ਅਤੇ ਗੁਰਸਿੱਖ ਪਿਆਰਿਓ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਤਿੰਨੇ ਬਚਨ ਤੁਹਾਡੇ ਨੂੰ ਮੈਂ ਸਮਾਂ ਮਿਲਿਆ ਅਤੇ ਕਰੂੰਗਾ। ਉਹਨਾਂ ਦਾ ਬਚਪਨ, ਉਹਨਾਂ ਦਾ ਜੋਬਨ, ਅਤੇ ਉਹਨਾਂ ਦਾ ਬਿਰਧ ਅਵਸਥਾ ਇੱਕ ਤੁਕ ਨੌਵੇਂ ਪਾਤਸ਼ਾਹ ਦੀ ਸੁਣ ਲਓ। ਸਤਿਗੁਰ ਕਹਿੰਦੇ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ। ਬਸ ਜੇ ਤੇਰੇ ਕੋਲ ਵਾਹਿਗੁਰੂ ਦਾ ਸਿਮਰਨ ਨਹੀਂ ਤਿੰਨੇ ਬਿਰਥੇ ਨੇ ਫਿਰ ਕਿਸੇ ਕੰਮ ਨਹੀਂ ਆਉਣ ਵਾਲੇ। ਸੋ ਸਤਿਗੁਰ ਪਾਤਸ਼ਾਹ ਦਾ ਅਵਤਾਰ ਦਿਹਾੜਾ ਮਨਾ ਰਹੇ ਹੈ। ਸਵੇਰੇ ਤੁਸੀਂ ਇੱਕ ਬਚਨ ਸੁਣਿਆ ਸੀ, ਉਹ ਜਿਹੜਾ ਘਰ ਨੂੰ ਲਿਜਾਣ ਵਾਲਾ ਬਚਨ ਹੈ ਉਹ ਹੁਣ ਤੁਹਾਡੇ ਚਰਨਾਂ 'ਚ। ਕਥਾ ਸੁਣੀ ਤੁਸੀਂ ਕਿ ਪੰਡਿਤ ਹਰਦਿਆਲ ਜੀ ਜਨਮ ਪੱਤਰੀ ਬਣਾਉਣ ਆਏ, 13 ਦਿਨ ਵਿੱਚ ਬਣੀ। ਨਾਨਕ ਨਾਮ ਵੀ ਉਹਨਾਂ ਨੇ ਰੱਖਿਆ, ਅਨਕ ਰਹਿਤ ਅਨ ਆਤਮ ਜੋਈ, ਨਾਨਕ ਨਾਮ ਕਹਾਵੇ ਸੋਈ। ਨੰਨੇ ਨੂੰ ਕੰਨਾ, ਇਹ ਕੰਨਾ ਨਹੀਂ ਆੜਾ, ਜਿਹੜਾ ਨੰਨੇ ਨੂੰ ਕੰਨਾ ਆੜਾ, ਇਹ ਸ਼ਬਦ ਜੇ ਵਿਆਕਰਨ 'ਚ ਫਿਰ ਅਨ ਜਮਾ ਅਕ, ਅਨ ਕਹੀਏ ਨਹੀਂ ਅਕ ਕਹੀਏ ਦੁੱਖ ਮੁਸੀਬਤ ਪਰੇਸ਼ਾਨੀ। ਨਾਨਕ ਕੌਣ ਜਿਹਨੂੰ ਤਿੰਨੇ ਪਰੇਸ਼ਾਨੀਆਂ ਨਹੀਂ ਹੈ, ਜਿਹਨਾਂ ਵਿੱਚ ਆਪਾਂ ਫਸੇ ਹੋਏ ਹੈ, ਜਨਮ ਜਰਾਦ ਮਰਨ ਭਯੰਕ, ਜਨਮ ਦਾ ਦੁੱਖ ਫਸੇ, ਜਰਾਦ ਬੁਢਾਪੇ ਦਾ ਦੁੱਖ ਤਾਂ ਹੁੰਦਾ ਜੇ ਸਰੀਰ ਬੁੱਢਾ ਹੁੰਦਾ, ਸਰੀਰ ਤੇ ਉਹਨਾਂ ਦਾ ਲੱਭਿਆ ਹੀ ਨਹੀਂ। ਤੇ ਮਰਨ ਭਯੰਕ, ਕੌਣ ਕਵੇ ਮਰਦ ਹੈ। ਤੇ ਗੁਰਸਿੱਖ ਪਿਆਰਿਓ, ਪੰਡਿਤ ਹਰਦਿਆਲ ਜੀ ਜਦੋਂ ਘਰ ਨੂੰ ਤੁਰੇ ਨਾ ਜਨਮ ਪੱਤਰੀ ਬਣਾਉਣ ਖਾਤਰ, ਆਹ ਹੁਣ ਬੇਨਤੀ ਸੁਣਿਓ ਤੇ ਇਹਨੂੰ ਮੰਨ ਵੀ ਲਿਓ, ਤੁਹਾਡੇ ਚਰਨਾਂ 'ਚ ਬੇਨਤੀ। ਉਹਨੇ ਰਸਤੇ ਵਿੱਚ ਇੱਕ ਅਰਦਾਸ ਕੀਤੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ, ਪੰਡਿਤ ਹਰਦਿਆਲ ਜੀ ਨੇ। ਅਤੇ ਸਤਿਗੁਰ ਨਾਨਕ 7 ਦਿਨ ਦੇ ਨੇ, ਪੰਡਿਤ ਹਰਦਿਆਲ ਜੀ 70 ਸਾਲ ਦਾ, ਬਜ਼ੁਰਗ ਵਿਦਵਾਨ ਪੂਜਨੀਕ। ਇਹ ਜਿਹੜਾ ਸਾਲ ਮਿਲਦੇ ਹੁੰਦੇ ਜੇ ਇਤਿਹਾਸ ਨਾਲ ਜੁੜੋ, ਗੁਰੂ ਨਾਨਕ ਦਾ ਜਨੇਊ ਦਾ ਇਤਿਹਾਸ ਪੜ੍ਹਦੇ ਹੋ ਨਾ ਤੁਸੀਂ, ਦੇਖੋ ਦਸ਼ਮ ਪਾਤਸ਼ਾਹ ਨਾਲ ਜੋੜੋ, ਇੱਕ ਮਿਕ ਹੋ ਜੂਗਾ ਇਤਿਹਾਸ। 9 ਸਾਲ ਦੇ ਉਮਰ ਵਿੱਚ ਗੁਰੂ ਨਾਨਕ ਨੇ ਕਿਹਾ ਸੀ ਮੈਂ ਜਨੇਊ ਨਹੀਂ ਪਾਉਣਾ, 9 ਸਾਲ ਦੀ ਉਮਰ ਸੀ। ਉਹੀ ਨਾਨਕ ਜਾਂ ਦਸਵੇਂ ਜਾਮੇ ਵਿੱਚ ਆਇਆ ਅਤੇ 9 ਸਾਲ ਦੇ ਗੋਬਿੰਦ ਰਾਏ ਨੇ ਬਾਪ ਨੂੰ ਕਹਿਤਾ ਸ਼ਹੀਦ ਹੋ ਜਾ, ਇਹਨਾਂ ਦਾ ਜਨੇਊ ਬਚਾ ਦੇ। ਉਦੋਂ ਨਾਨਕ ਵੀ 9 ਸਾਲ ਦਾ ਸੀ, ਗੋਬਿੰਦ ਰਾਏ ਵੀ 9 ਸਾਲ ਦੇ ਸੀ। ਉਹ 9 ਸਾਲ ਦੀ ਉਮਰ ਵਿੱਚ ਜਵਾਬ ਦਿੰਦੇ ਆ ਨਹੀਂ ਪਾਉਣਾ, ਅਤੇ 9 ਸਾਲ ਦੀ ਉਮਰ ਵਿੱਚ ਦਸਵਾਂ ਨਾਨਕ ਕਹਿੰਦਾ ਬਾਪੂ ਸੀਸ ਦੇ ਅਤੇ ਇਹਨਾਂ ਦਾ ਬਚਾਅ ਜਨੇਊ। 70 ਸਾਲ ਦਾ ਬ੍ਰਾਹਮਣ, 7 ਦਿਨਾਂ ਦੇ ਗੁਰੂ ਨਾਨਕ ਦੇਵ ਘਰ ਨੂੰ ਤੁਰਿਆ ਜਾਂਦਾ, ਭਰੋਸਾ ਹੋ ਗਿਆ ਇਹ ਨਰਾਇਣ ਪਰਮੇਸ਼ਰ ਆ ਗਿਆ ਮੇਰੇ ਪਿੰਡ ਵਿੱਚ, ਭਾਗਾਂ ਵਾਲਾ ਮੈਂ ਦਰਸ਼ਨ ਹੋ ਗਏ। ਅਰਦਾਸ ਸੁਣੋ ਹੁਣ, ਅਤੇ ਇਕੱਲੇ ਸੁਣਿਓ ਨਾ, ਉਹ 2-4% ਕਰ ਲਿਓ, ਇੰਨੇ ਹੀ ਬਥੇਰੇ ਨੇ, ਮੈਨੂੰ ਪਤਾ ਸਾਰਿਆਂ ਤਾਂ ਕਰਨੀ ਨਹੀਂ। ਅੱਜ ਕੋ ਸਤਨਾਮ, 2-4% ਕਰ ਲਓਗੇ ਤਾਂ ਵੀ ਮੇਰੀ ਬੇਨਤੀ ਪ੍ਰਵਾਨ ਹੋ ਜੂਗੀ। ਪੰਡਿਤ ਹਰਦਿਆਲ ਜੀ ਨੇ ਅਰਦਾਸ ਕੀ ਕੀਤੀ, ਹੇ ਕਾਲ ਪੁਰਖ ਪ੍ਰਭੂ ਵਿਸ਼ਨੂੰ ਭਗਵਾਨ ਨਾਰਾਇਣ ਪਰਮੇਸ਼ਰ, ਬੜੀ ਕਿਰਪਾ ਕੀਤੀ ਹੈ, ਤੂੰ ਮੇਰੇ ਨਗਰ ਵਿੱਚ ਆ ਗਏ, ਦਰਸ਼ਨ ਹੋਏ ਨੇ, ਮੈਂ ਬਹੁਤ ਵੱਡਿਆਂ ਭਾਗਾਂ ਵਾਲਾ, ਫਿਰ ਮੇਰੀ ਇੱਕ ਮੰਗ ਪੂਰੀ ਕਰ ਦੇ। ਕੇਵਲ ਇੱਕ ਮੰਗ ਮੰਗੀ ਸੀ ਉਸ ਪੰਡਿਤ ਨੇ ਕਿ ਮੇਰੇ ਸਤਿਗੁਰ ਪ੍ਰਭੂ ਤੂੰ 7 ਦਿਨਾਂ ਦੇ, ਮੈਂ 70 ਸਾਲ ਦੇ, ਮੇਰੀ ਇੱਕ ਇੱਛਾ ਹੈ, ਜਦ ਤੱਕ ਤੁਸੀਂ ਵੱਡੇ ਹੋ ਕੇ ਉਪਦੇਸ਼ ਦੇਣਾ ਨਹੀਂ ਨਾ ਸ਼ੁਰੂ ਕਰਦੇ, ਉਹਨਾਂ ਚਿਰ ਮੈਨੂੰ ਜਿਉਂਦਾ ਰੱਖ ਲਿਓ। ਆਖੋ ਸਾਹਿਬ, ਦੇਖੋ ਮੰਗ, ਮੈਂ ਇਸ ਜੱਗ ਵਿੱਚੋਂ ਤੁਹਾਡੇ ਬਚਨ ਉਪਦੇਸ਼ ਸੁਣ ਕੇ ਜਾਵਾਂ, ਇੱਕ ਹਿਸਟੋਰੀਕਲ ਹੋਰ ਚੀਜ਼ ਮਹਾਤਮਾ ਬੁੱਧ ਯਸ਼ੋਧਨ ਪਿਤਾ ਉਹਨਾਂ ਦਾ ਰਾਜਾ ਪੜ੍ਹਿਆ ਹਿਸਟਰੀ ਤੁਸੀਂ ਨੇਪਾਲ ਦੀ ਖੁੱਡ ਵਿੱਚ ਪਹਾੜੀ ਦੇ ਵਿੱਚ ਇੱਕ ਰਿਸ਼ੀ ਰਹਿੰਦਾ ਸੀ ਬੜੀ ਉੱਚੀ ਬਿਰਤੀ ਦਾ ਮਹਾਂਪੁਰਖ ਪਹਾੜ ਦੀ ਕੰਧਰਾਂ ਵਿੱਚ ਅਸ਼ੀਤਾ ਉਹਦਾ ਨਾਂ ਲਿਖਿਆ ਗ੍ਰੰਥਾਂ ਵਿੱਚ ਅਸ਼ੀਤਾ ਇਹ ਮਹਾਤਮਾ ਬੁੱਧ ਜੀ ਦਾ ਪਿਤਾ ਉਹਨਾਂ ਕੋਲ ਜਾਂਦਾ ਹੁੰਦਾ ਸੀ ਦਰਸ਼ਨ ਕਰਨ ਦੇਖੋ ਮੈਂ ਬੇਨਤੀ ਕਰਾਂ ਪੰਜੇ ਉਂਗਲਾਂ ਇੱਕ ਜੀਆਂ ਨਹੀਂ ਹੁੰਦੀਆਂ ਇਹ ਪੰਜਾਬੀ ਦਾ ਮੁਹਾਵਰਾ ਹੈ ਇਹਨੂੰ ਆਪਣੇ ਘਰ ਲਿਆਓ ਤੁਹਾਡੇ ਪੰਜ ਬੱਚੇ ਹੋਣ ਤਸੀਰ ਇੱਕ ਜੀ ਨਹੀਂ ਹੋਊਗੀ ਅੱਜ ਕਹੇ ਆਖੋ ਸਤ ਪੰਜ ਘਰ ਦੇ ਮੈਂਬਰ ਹੋਣ ਤਸੀਰ ਇੱਕ ਜੀ ਨਹੀਂ ਹੋਊਗੀ ਕਿਸੇ ਨੂੰ ਬਤਾਊ ਚੰਗੇ ਲੱਗਦੇ ਆ ਕੋਈ ਕੌਲੀ ਵਗਾ ਕੇ ਮਾਰਦਾ ਕਿੱਥੇ ਰਹਿੰਦੇ ਕਿਸੇ ਨੂੰ ਖੀਰ ਚੰਗੀ ਲੱਗਦੀ ਹੈ ਕਿਸੇ ਨੂੰ ਖੜਾ ਗੁੱਸੇ ਨੇ ਕਿਸੇ ਨੂੰ ਕੌੜਾ ਪਾਣੀ ਉਹ ਚੰਗਾ ਲੱਗਦਾ ਅੰਮ੍ਰਿਤ ਤਜ ਬਿਖ ਸੰਘਰ ਹੈ ਅੰਮ੍ਰਿਤ ਕੌੜਾ ਬਿਖਿਆ ਮਿੱਠੀ ਸ਼ਾਕਤ ਕੀ ਵਿਦ ਨੈਨੋ ਡੀਠੀ ਜੋ ਖਲਾਹਲ ਸੋ ਪੀਵੈ ਬੌਰਾ ਅੰਮ੍ਰਿਤ ਨਾਮ ਜਾਣੇ ਕਰ ਕੌੜਾ ਇਹ ਜਿਹੇ ਵੀ ਹੈਗੇ ਆਪਣੇ ਘਰਾਂ 'ਚ ਪਿੰਡਾਂ 'ਚੋਂ ਹੀ ਆਏ ਹੋ ਛੇ ਕੁ ਵਜੇ ਰਹਿ ਰਾਜ ਸਾਹਿਬ ਜੀ ਦਾ ਸੋਦਰ ਦੇ ਪਾਠ ਸ਼ੁਰੂ ਹੋ ਜਾਂਦੇ ਗੁਰਦੁਆਰਿਆਂ ਵਿੱਚ ਜੇ ਤਾਂ ਕੋਈ ਗੁਰਮਤੀਆ ਸਿੱਖ ਮਿਲ ਗਿਆ ਉਹ ਤਾਂ ਕਹੂਗਾ ਚੱਲ ਭਾਈ ਰਹਿ ਰਾਜ ਸਾਹਿਬ ਦਾ ਪਾਠ ਸੁਣੀਏ ਸੋਦਰ ਦੀ ਚੌਂਕੀ ਹੋ ਰਹੀ ਹੈ ਗੁਰਦੁਆਰੇ ਤੁਹਾਨੂੰ ਗੁਰਦੁਆਰੇ ਲੈ ਜੂਗਾ ਘੱਟੇ ਮਿਲਣਗੇ ਇਹੋ ਜਿਹੇ ਬਹੁਤੇ ਕਿਹੜੇ ਮਿਲਣਗੇ ਆ ਜਾ ਹਿੱਸਾ ਪੱਤੀ ਪਾ ਲਈਏ ਖੁਸ਼ ਸਤਨਾਮ ਉਹ ਜ਼ਿਆਦਾ ਮਿਲਣਗੇ ਤੁਹਾਨੂੰ ਹਿੱਸਾ ਪੱਤੀ ਪਾਉਣ ਵਾਲੇ ਇਸ ਤਰ੍ਹਾਂ ਹੀ ਮਹਾਂਪੁਰਸ਼ ਗੁਰਸਿੱਖ ਸੰਤ ਖਾਲਸੇ ਇੱਕ ਜੇ ਨਹੀਂ ਮਿਲਣਗੇ ਤੁਹਾਨੂੰ ਨਹੀਂ ਪ੍ਰੇਮੀਓ ਰੱਬ ਨਾਲ ਜੋੜਨ ਵਾਲੇ ਵੀ ਹੈਗੇ ਅਤੇ ਤੋੜਨ ਵਾਲੇ ਵੀ ਹੈਗੇ ਅੱਜ ਕੇ ਆਖੋ ਸਤ ਇਹ ਨਾ ਸਮਝਿਓ ਸਾਰੇ ਡੇਰਿਆਂ ਦੇ ਹੀ ਮਹਾਂਪੁਰਸ਼ ਐਸੇ ਨੇ ਨਹੀਂ ਨਹੀਂ ਜੀਵਨ ਘਾਲਣਾ ਘਾਲ ਕੇ ਜੋੜ ਰਹੇ ਨੇ ਕਿਉਂਕਿ ਮੇਰੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਤੁਸੀਂ ਕਦੇ ਵੀ ਝੂਠਾ ਨਹੀਂ ਕਰ ਸਕਦੇ ਕਿਤੇ ਇਸ ਟੌਪਿਕ 'ਤੇ ਮੈਂ ਅੱਧਾ ਕੁ ਘੰਟਾ ਤੁਹਾਡੇ ਨਾਲ ਬਚਨ ਕਰੂੰਗਾ ਕਿ ਨੁਕਤਾਚੀਨੀ ਹੋ ਕਿਉਂ ਰਹੀ ਹੈ ਬਾਣੀ 'ਤੇ ਇਹਦੀ ਜੜ 'ਚ ਪੁੱਜੋ ਜਦ ਤੱਕ ਬਿਮਾਰੀ ਦੀ ਜੜ ਨਾ ਪਤਾ ਲੱਗੇ ਜਿੰਨੇ ਮਰਜ਼ੀ ਟੀਕੇ ਲਾਈ ਜਾਓ ਰਾਜੀ ਨਹੀਂ ਹੋਵੋਗੇ ਤੁਸੀਂ ਜੇ ਜੜ ਦਾ ਪਤਾ ਲੱਗ ਗਿਆ ਪਿੰਡ ਦਾ ਕੋਈ ਵੈ ਦੇ ਪੁੜੀਆਂ ਦੇ ਕੇ ਰਾਜੀ ਕਰ ਦੂ ਜੇ ਜੜ ਦਾ ਪਤਾ ਨਾ ਲੱਗਿਆ ਉਹ ਫਿਰ ਪੀ ਜੀ ਆਈ ਵਾਲੇ ਵੀ ਕਹਿ ਦਿੰਦੇ ਆ ਵੀ ਪਹਿਲਾਂ ਹੀ ਟੈਕਸੀ ਕਰ ਲੈ ਫਿਰ ਔਖਾ ਹੋ ਜੂਗਾ ਅੱਜ ਕੇ ਖੁਸ਼ ਫਿਰ ਸੀ ਐਮ ਸੀ ਵਾਲੇ ਵੀ ਹੱਥ ਬੰਨਣਗੇ ਤਿਆਰੀ ਕਰ ਲੈ ਬਈ ਜੜ ਦਾ ਪਤਾ ਨਹੀਂ ਲੱਗਿਆ ਇਹ ਜਿਹੜੇ ਰੋਗ ਸਿੱਖੀ ਵਿੱਚ ਆ ਰਹੇ ਨੇ ਇਹਨਾਂ ਦੀ ਜੜ ਫੜੋ ਜੜ ਫੜੋ ਬਿਮਾਰੀ ਜੜ ਨੂੰ ਲੱਗੀ ਹੈ ਅਤੇ ਐਲਡਰੀਨ ਛਿੜਕਦਾ ਫਿਰਦਾ ਪੱਤਿਆਂ ਦੇ ਉੱਤੇ ਉਹ ਕੀ ਕਰਨ ਲੱਗੇ ਉੱਥੇ ਜੜ ਨੂੰ ਪਕੜੋ ਕਿਤੇ ਇਸ ਵਿਸ਼ੇ 'ਤੇ ਮੈਂ ਬੇਨਤੀ ਕਰੂੰਗਾ ਕਿ ਬਾਣੀ 'ਤੇ ਨੁਕਤਾਚੀਨੀ ਕਿਉਂ ਹੋ ਰਹੀ ਹੈ ਮਰਜ਼ਾਦਾ 'ਤੇ ਕਿਉਂ ਹੋ ਰਹੀ ਇਹਦੇ ਵਿੱਚ ਬਹੁਤ ਭੇਦ ਹੈ ਪ੍ਰੇਮੀਓ ਛੋਟੀ ਗੱਲ ਨਹੀਂ ਹੈ ਬਹੁਤ ਡੂੰਘੀ ਸਾਜਿਸ਼ ਹੈ ਇਹਦੇ ਵਿੱਚ ਸੋ ਸਤਿਗੁਰੂ ਨਾਨਕ ਪਾਤਸ਼ਾਹ ਦੇ ਬਚਨ ਚੱਲਦੇ ਨੇ ਕਿਉਂਕਿ ਅੱਜ ਦਾ ਸਬਜੈਕਟ ਆਪਣਾ ਉਹ ਹੈ ਫਿਰ ਸਮਾਂ ਹੈਗਾ ਕੋਈ ਬੇਨਤੀ ਕਰਾਂਗੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਮੈਨੂੰ ਓਨਾ ਚਿਰ ਜਿਉਂਦਾ ਰੱਖਿਓ ਜਿੰਨਾ ਚਿਰ ਮੈਂ ਤੁਹਾਡਾ ਉਪਦੇਸ਼ ਨਾ ਲੈ ਲਵਾਂ ਕਿੰਨੀ ਉੱਚੀ ਇੱਛਾ ਹੈ ਮੈਂ ਤੁਹਾਡਾ ਉਪਦੇਸ਼ ਸੁਣੇ ਤੋਂ ਬਿਨਾਂ ਨਾ ਚੱਲਿਆ ਜਾਵਾਂ ਜੱਗ ਉਹ ਰਿਸ਼ੀ ਸੀ ਮਹਾਂਪੁਰਸ਼ ਅਤੇ ਗੁਰੂ ਗ੍ਰੰਥ ਸਾਹਿਬ ਉਹਨਾਂ ਬਾਬਤ ਕੀ ਲਿਖਦੇ ਨੇ ਜੋੜਨ ਹਾਰੋ ਸੰਤ ਨਾਨਕ ਪਾਧਰ ਪੱਧਰੋ ਜੇ ਕੋਈ ਜੋੜਨ ਵਾਲਾ ਹੈ ਉਹੀ ਜੋੜੂਗਾ ਜਿਹੜਾ ਜੁੜਿਆ ਹੋਇਆ ਹੋਵੇ ਜੁਗਰਾਫੀਆ ਉਹੀ ਪੜ੍ਹਾਊਗਾ ਜਿਹਨੇ ਆਪ ਪੜ੍ਹਿਆ ਇੰਗਲਿਸ਼ ਉਹੀ ਪੜ੍ਹਾਊਗਾ ਜਿਹਨੇ ਆਪ ਪੜ੍ਹੀ ਹੈ ਕੋਈ ਜੁੜਿਆ ਹੋਇਆ ਹੀ ਜੋੜੂਗਾ ਸਾਰਿਆਂ ਨੂੰ ਇੱਕ ਰੱਸੇ ਨਹੀਂ ਬੰਨਣਾ, ਮਹਾਂਪੁਰਸ਼ਾਂ ਨੂੰ ਸਾਰੇ ਡੇਰਿਆਂ ਨੂੰ ਜੋੜਨ ਵਾਲੇ ਵੀ ਹੈਗੇ। ਪਰ ਇਹ ਮੈਂ ਵੀ ਮੰਨਦਾ ਕਿ ਚੰਗੀ ਚੀਜ਼ ਘੱਟ ਹੁੰਦੀ ਹੈ ਅਤੇ ਮਾੜੀ ਬਹੁਤੀ ਹੁੰਦੀ ਹੈ, ਅਜਿਹੇ ਕੋਈ ਸਤਨਾਮ, ਇਹ ਤਾਂ ਮੰਨਣ ਵਾਲੀ ਗੱਲ ਹੈ। ਔਗੁਣ ਜ਼ਿਆਦਾ ਹੁੰਦੇ ਨੇ ਇਹ ਮਹਾਂਪੁਰਸ਼ ਗੁਰਸਿੱਖ ਗੁਰਮਤੀ ਹੈ ਜਿਹੜੇ ਹਨ, ਉਹਨਾਂ ਦੀ ਕਿਰਪਾ ਥੋੜ੍ਹੇ ਜਿਹੇ ਥੰਮ ਬਣੇ ਹੋਏ ਨੇ ਸਿੱਖੀ ਦੇ। ਪਰ ਉਹ ਥੰਮ ਕੀ ਕਰਨਗੇ ਜੇ ਲੈਂਟਰ ਨੂੰ ਇਹ ਕੋਈ ਭਾਈ ਘਣ ਅਤੇ ਥੋੜ੍ਹੇ ਲੈ ਕੇ ਤੋੜਨ ਲੱਗ ਜਾਵੇ, ਫਿਰ ਥੰਮ ਵੀ ਹਿੱਲ ਜਾਂਦੇ ਹੁੰਦੇ, ਸਾਂਭਣ ਦਾ ਮੌਕਾ। ਜੋੜਨ ਵਾਲੇ ਐਸਾ ਹੀ ਸਾਧੂ ਸੀ ਉਹ ਰਿਸ਼ੀ, ਉਹਦੇ ਕੋਲ ਜਾਂਦਾ ਹੁੰਦਾ ਸੀ ਤੁਰ ਕੇ ਮਹਾਤਮਾ ਬੁੱਧੀ ਦਾ ਪਿਤਾ, ਅਤੇ ਆਈ ਵਾਰ ਬੇਨਤੀ ਕਰਨੀ, ਮਹਾਂਪੁਰਸ਼ੋ ਮੇਰੇ ਮਹਿਲਾਂ 'ਚ ਚਰਨ ਪਾਓ, ਦਰਸ਼ਨ ਦਿਓ। ਅਤੇ ਪ੍ਰੇਮੀਓ ਕਦੇ ਨਹੀਂ ਬੇਨਤੀ ਮੰਨੀ ਉਹਨੇ, ਜੇ ਕਿਤੇ ਮੈਨੂੰ ਮਿਲ ਜਾਂਦਾ ਮੈਂ ਤਾਂ ਡੇਰੇ ਹੀ ਉੱਥੇ ਪਾ ਲੈਂਦਾ। ਕੁਛ ਕਿ ਹਿੰਦੁਸਤਾਨ ਦਾ ਸਮਰਾਟ ਬੁਲਾਉਂਦਾ, ਉੱਥੋਂ ਹਿੱਲਣਾ ਕਾਹਨੂੰ ਹੈ। ਨਹੀਂ, ਬੇਪਰਵਾਹ ਸਦਾ ਰੰਗ ਹਰ ਕਹਿ ਜਾਂ ਕੋ ਪਾਕ ਸੁਆਮੀ, ਜੇ ਪਰਵਾਹ ਰਹੇਗੀ ਤਾਂ ਸੰਤ ਨਹੀਂ ਹੈ ਤੂੰ, ਸਿੱਖ ਨਹੀਂ ਹੈ। ਇਹਨਾਂ ਗੱਲਾਂ ਦੀ ਕਾਹਦੀ ਪਰਵਾਹ? ਗੁਰੂ ਦਾ ਸਿੱਖ ਤਾਂ ਜ਼ਿੰਦਗੀ ਦੀ ਪਰਵਾਹ ਨਹੀਂ ਕਰ ਦਿੰਦਾ, ਬਾਜੀ ਲਾ ਦਿੰਦਾ ਹੈ। ਅੱਜ ਕੇ ਆਖੋ ਸਾਹਿਬ ਨਹੀਂ ਆਇਆ, ਪਰ ਜਿੱਦਣ ਮਹਾਤਮਾ ਬੁੱਧ ਦਾ ਜਨਮ ਹੋਇਆ ਨਾ, ਉਹ ਬਿਨਾਂ ਹੀ ਬੁਲਾਏ ਤੋਂ ਸਾਧੂ ਮਹਿਲਾਂ ਵਿੱਚ ਆ ਗਿਆ। ਮਹਾਰਾਜਾ ਬੜਾ ਹੈਰਾਨ, ਇਹ ਤਾਂ ਮਿੰਨਤਾਂ ਕਰੇ ਤੋਂ ਨਹੀਂ ਆਇਆ, ਇਹ ਬਿਨਾਂ ਦੱਸੇ ਤੋਂ। ਪੁੱਛਿਆ ਮਹਾਰਾਜ ਸੇਵਾ, ਕਹਿੰਦੇ ਇੱਕ ਕੰਮ ਕਰਨਾ, ਰੋਟੀ ਪਾਣੀ ਦੁੱਧ ਅੱਧ ਨਹੀਂ ਪੀਣਾ, ਤੇਰੇ ਹੀਰੇ ਹੋਰੇ ਨਹੀਂ ਲੈਣੇ, ਜਿਹੜਾ ਤੇਰੇ ਬੱਚਾ ਪੈਦਾ ਹੋਇਆ ਉਹਦੇ ਦਰਸ਼ਨ ਕਰਾ ਦੇ, ਉਹਦੇ ਮੈਂ ਦਰਸ਼ਨ ਕਰਨਾ। ਤਾਂ ਪ੍ਰੇਮੀਓ, ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਕੈਸੇ ਨੇ ਜਿਹੜੇ ਗੁਰਮਤੀਏ ਹੋਣ, ਗੁਰੂ ਦੀ ਮਤ ਦਾ ਪ੍ਰਚਾਰ ਕਰਦੇ ਹੋਣ। ਸੁਖਮਨੀ ਸਾਹਿਬ, ਸਾਧ ਕੇ ਸੰਗ ਨਹੀਂ ਕਿਛ ਕਾਲ। ਵਾਹਿਗੁਰੂ, ਇਸ ਤੁਕ ਨੂੰ ਜੇ ਕਿਤੇ ਤੁਸੀਂ ਸਾਂਭੋ, ਥੋੜ੍ਹੇ ਜਿਹੇ ਤੁਹਾਡੇ ਵਿਪਰੀਤ ਭਾਸ਼ ਪੈਦਾ ਹੋ ਜਾਊਗਾ ਕਿ ਕਿੱਥੇ ਮਹਾਰਾਜ 24 ਘੰਟੇ ਕਹਿੰਦੇ ਅੰਮ੍ਰਿਤ ਵੇਲੇ ਉੱਠੋ, ਨਾਮ ਜਪੋ, ਸੇਵਾ ਕਰੋ, ਦਾਨ ਕਰੋ, ਬਾਣੀਆਂ ਪੜ੍ਹੋ, ਗੁਰਦੁਆਰੇ ਜਾਓ, ਅਤੇ ਇੱਥੇ ਜਮ੍ਹਾਂ ਹੀ ਜਿੰਦਾ ਲਾ ਤਾ, ਸਾਧੂ ਦੀ ਸੰਗਤ ਕਰ ਲੈ, ਕੁਝ ਕਰਨ ਦੀ ਲੋੜ ਹੀ ਨਹੀਂ ਹੈ। ਸਾਧ ਕੇ ਸੰਗ ਨਹੀਂ ਕਿਛ ਕਾਲ, ਕੁਝ ਕਮਾਈ ਕਰਨ ਦੀ ਲੋੜ ਨਹੀਂ ਜੇ ਤੈਨੂੰ ਸਾਧੂ ਦੀ ਸੰਗਤ ਹੋ ਜਾ। ਕਿਉਂ? ਦਰਸ਼ਨ ਭੇਟਤ ਹੋਤ ਨੇ, ਇਹ ਫੁੱਲਾਂ ਕੋਲ ਜਾਓ, ਤੁਹਾਨੂੰ ਕਹਿਣ ਦੀ ਲੋੜ ਨਹੀਂ, ਮੈਨੂੰ ਸੁਗੰਧੀ ਦੇ ਦੇ, ਮੱਥਾ ਟੇਕਣ ਦੀ ਲੋੜ ਨਹੀਂ, ਉਹਨਾਂ ਨੇ ਆਪੇ ਦੇ ਦੇਣੀ ਹੈ। ਅੱਗ ਦੇ ਕੋਲ ਜਾਓ, ਤੈਨੂੰ ਮਿੰਨਤਾਂ ਕਰਨ ਦੀ ਲੋੜ ਨਹੀਂ, ਮੈਨੂੰ ਗਰਮ ਕਰ, ਤੂੰ ਜਾ ਤਾਂ ਸਹੀ, ਉਹਨੇ ਕਰ ਦੇਣੇ। ਪਾਣੀ ਵਿੱਚ ਵੜੋ, ਤੁਹਾਨੂੰ ਮਿੰਨਤਾਂ ਕਰਨ ਦੀ ਲੋੜ ਨਹੀਂ, ਮੈਨੂੰ ਗਿੱਲਾ ਕਰ, ਕਰੂਗਾ। ਕਿਸੇ ਪੁੱਜੀ ਹੋਈ ਰੂਹ ਰੱਬ ਨਾਲ ਜੁੜੇ ਹੋਏ ਕੋਲ ਜਾ, ਤੈਨੂੰ ਕਹਿਣ ਦੀ ਲੋੜ ਨਹੀਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ। ਉਹਨੇ ਕਿਰਿਆ ਕਰ ਦੇਣੀ, ਐਸੇ ਦਰਸ਼ਨ। ਪਰ ਇੱਕ ਮਿੰਟ ਮੈਂ ਤੁਹਾਡਾ ਹੋਰ ਖਰਾਬ ਕਰਾਂ, ਭਾਈ ਸਾਹਿਬ ਜੀ ਦਾ ਬਚਨ ਤੁਹਾਡੇ ਯਾਦ ਕਰਾਵਾਂ। ਇਹ ਕਿਹੜੇ ਸਾਧ ਦੀ ਗੱਲ ਹੈ, ਇਹ ਕਿਹੜੇ ਸਤਪੁਰਸ਼ ਦੀ ਗੱਲ ਹੈ, ਜਿਹਦੇ ਦਰਸ਼ਨ ਕਰ ਲਓ, ਹੋਰ ਕੁਝ ਕਰਨ ਦੀ ਲੋੜ ਨਹੀਂ। ਉਹਨੂੰ ਸੁਣੋ ਚਾਰ ਤੁਕਾਂ ਭਾਈ ਗੁਰਦਾਸ ਜੀ ਦੀਆਂ। ਭਾਈ ਸਾਹਿਬ ਕਹਿੰਦੇ, ਜੈਸੇ ਤਿਲ ਪੀੜ, ਤੇਲ ਕਾਢੀਏ ਕਸ਼ਟ ਦੇ, ਤਾਂ ਤੇ ਪਾਏ ਦੀਪਕ ਜਰਾਏ ਉਜਿਆਰੋ ਜੀ। ਕੋਲੂ ਵਿੱਚ ਪਾ ਤੇ ਤਿਲ, ਚੱਲ ਪਿਆ ਕੋਲੂ, ਪੀੜੇ ਗਏ, ਅਤੇ ਜਿਹੜਾ ਕੋਲੂ 'ਚ ਕਹਾਣੀ ਆਪਾਂ ਕਢਾਉਂਦੇ ਰਹੇ ਕਹਾਣੀਆਂ, ਉਹ ਜਿਹੜਾ ਮਾਲਕ ਹੁੰਦਾ ਨਾ, ਉਹਦਾ ਤਾਂ ਧਿਆਨ ਉੱਥੇ ਹੀ ਦੇਣਾ ਹੈ ਕਿ ਤੇਲ ਕਿੰਨਾ ਕੁ ਗਿਰਦਾ, ਪੀਪੀ ਭਰੀ ਹੈ ਕਿ ਨਹੀਂ ਭਰੀ, ਉੱਥੇ ਧਿਆਨ ਹੈ ਨਾ। ਪਰ ਭਾਈ ਸਾਹਿਬ ਕਹਿੰਦੇ ਕਿਤੇ ਤਿਲਾਂ ਨੂੰ ਪੁੱਛ ਕੇ ਦੇਖ ਕੋਹਲੂ ਦਾ ਪੀੜਨਾ ਹੁੰਦਾ ਕੀ ਹੈ, ਕਿੰਨਾ ਕੁ ਕਸ਼ਟ ਹੋਇਆ ਉਹਨਾਂ ਨੂੰ। ਜੈਸੇ ਤਿਲ ਪੀੜ, ਤੇਲ ਕਾਢੀ ਹੈ ਕਸ਼ਟ ਦੇ ਨਿਕਲਿਆ ਤੇਲ, ਉਸ ਤੇਲ ਨੂੰ ਪਾਇਆ ਦੀਵੇ ਵਿੱਚ, ਚਰਨਾ ਨਾ ਦੇਖ ਫਿਰ ਉਸ ਤੇਲ ਦਾ ਕੀ ਹਾਲ ਹੋਇਆ। ਬੱਤੀ ਨੇ ਚੂਸ ਚੂਸ ਕੇ ਸਾੜਿਆ ਉਹਨੂੰ, ਫੂਕਦੀ ਹੈ ਤੇਲ ਨੂੰ ਤਾਂ ਹੀ ਚਰਨਾ ਹੋਊ ਨਾ। ਆਪਾਂ ਚਰਨਾ ਦੇਖ ਲੈਂਦੇ ਹਾਂ, ਜੈਸੇ ਤਿਲ ਪੀੜ ਤੇਲ ਕਾਢੀ ਹੈ ਕਸ਼ਟ ਦੇ, ਤਾਂ ਤੇ ਪਾਏ ਦੀਪਕ ਜਰਾਏ ਉਜਿਆਰੋ ਜੀ, ਜੈਸੇ ਰੋਮ ਰੋਮ ਕਰ ਕਾਟੀਏ ਅਜਾ ਕੋ ਤਨ, ਤਾਂ ਕਿ ਤੰਤ ਬਾਜੇ ਰਾਗ ਰਾਗਨੀ ਸੋ ਪਿਆਰੋ ਜੀ। ਅਸਾਰੰਗੀ ਬਾਜੀ ਸੁਣੀਏ ਨਾ, ਕਈ ਗੁਰਮੁਖ ਪਿਆਰੇ ਕਿਸੇ ਦੀਆਂ ਚਪੇੜਾਂ ਖਾਧੀਆਂ ਹੋਈਆਂ, ਕਿਤੇ ਸਾਰੰਗੀ ਵਜਾ ਦੇਣ, ਸੁੱਤੇ ਪਏ ਨੂੰ ਵੀ ਧੁਨਾਂ ਯਾਦ ਆਉਂਦੀਆਂ ਰਹਿਣਗੀਆਂ। ਪਰ ਇੱਕ ਸਿੰਘ ਸਾਹਿਬ ਰਾਗੀ ਗੰਧਰਵ ਚਮਕੌਰ ਸਾਹਿਬ ਹੁੰਦੇ ਸੀ, ਭਾਈ ਸਾਹਿਬ ਭਾਈ ਪੂਰਨ ਸਿੰਘ ਜੀ, ਪੁਰਾਣੀ ਗੱਲ ਹੈ, ਉੱਥੇ ਜੁੜ ਮੇਲਾ ਲੱਗਦਾ, ਉਹ ਢਾਡੀਆਂ ਦੇ ਕਮਰੇ ਚਲੇ ਗਏ ਮਿਲਣ। ਉਹ ਢਾਡੀ ਉੱਥੇ ਹੈ ਨਹੀਂ ਸੀ ਕਿ ਢਾਡੀ ਸਿੰਘ ਦੀ ਸਾਰੰਗੀ ਚੱਕ ਕੇ ਵਜਾਉਣ ਲੱਗੇ ਭਾਈ ਸਾਹਿਬ ਪੂਰਨ ਸਿੰਘ ਜੀ, ਉਹ ਕੋਈ ਮੇਰੇ ਵਰਗਾ ਹੋਣੇ ਆ ਗਿਆ, ਕਹਿੰਦਾ ਦੇਖੀ ਬਾਬਿਆ ਕਿਤੇ ਖਰਾਬ ਨਾ ਕਰਦੀ। 36 ਸਾਜਾਂ ਦੇ ਰਾਗੀ ਸੀ, 36 ਸਾਜਾਂ ਦੇ ਉਹ ਭਾਈ ਸਾਹਿਬ ਪੂਰਨ ਸਿੰਘ ਜੀ। ਗੱਲ ਥੋੜ੍ਹੀ ਜੀ ਖਰਮੀ ਜੀ ਹੈ, ਭਾਈ ਸਾਹਿਬ ਜੀ ਨੇ ਪਤਾ ਕੀ ਵਚਨ ਕੀਤਾ ਫਿਰ, ਕਹਿੰਦੇ ਮੈਂ ਤਾਂ ਕੀ ਤੋੜਨੀ ਹੈ, ਤੂੰ ਕੱਲ੍ਹ ਐਂ ਵਜਾਉਂਦਾ ਸੀ ਜਿਵੇਂ ਮੱਕੀ ਦੇ ਟਾਂਡੇ ਪਰ ਮੀਂਹ ਪੈਂਦਾ ਹੋਵੇ। ਕੁਛ ਸਾਰੰਗੀ ਦੀ ਗੱਲ ਭਾਈ ਸਾਹਿਬ ਲਿਖਦੇ ਨੇ, ਸਾਧੂ ਦੀ ਗੱਲ ਵਿੱਚ ਇਹ ਕਿਵੇਂ ਬਣਦੀ ਹੈ। ਜੈਸੇ ਰੋਮ ਰੋਮ ਕਰ ਕਾਟੀਏ ਅਜਾ ਕੋ ਤਨ, ਅਜਾ ਬੱਕਰੀ, ਕਸਾਈ ਨੇ ਫੜ ਲਈ ਬੱਕਰੀ, ਬੜਤੀ ਪੀਸ ਕਰਤੇ ਡੱਕਰੇ। ਪਤਾ ਸਾਰੰਗੀ ਤੇ ਜੀ ਤੇ ਗਜ ਘੱਸਦਾ ਹੈ ਨਾ, ਉਹ ਤਾਰ ਪਤਾ ਕਾਹਦੀ ਬਣਦੀ ਹੈ ਅਸਲੀ, ਉਹ ਬੱਕਰੀ ਦੀਆਂ ਲੰਮੀਆਂ ਲੰਮੀਆਂ ਖਿਰਦੇ ਦੀਆਂ ਨਾੜਾਂ ਖਿੱਚਦਾ ਕਸਾਈ, ਉਹਨਾਂ ਨਾੜਾਂ ਨੂੰ ਮੇਲਦਾ ਸਕਾਉਂਦਾ, ਉਹ ਮੇਨ ਤਾਰ ਹੁੰਦੀ ਹੈ ਸਰੰਗੀ ਦੀ। ਜੈਸੇ ਰੋਮ ਰੋਮ ਕਰ ਕਾਟੀਏ ਅਜਾ ਕੋ ਤਨ, ਤਾਂ ਕਿ ਤੰਤ ਬਾਜੇ ਰਾਗ ਰਾਗਣੀ ਸੋ ਪਿਆਰੋ ਜੀ। ਹੱਸਿਓ ਨਾ, ਜੇ ਬੱਕਰੀ ਕਢਾ ਕੇ ਉਹਦੀ ਢੂਹੀ ਪਰ ਗਜ ਫੇਰ ਲੱਗ ਜਾਈਏ, ਕਿਤੇ ਰਾਗ ਨਿਕਲ ਲੱਗਿਆ ਵਿੱਚੋਂ, ਰੋਮ ਰੋਮ ਕਟਾਉਣਾ ਪਊਗਾ ਉਹਨੂੰ, ਨਾੜੀਆਂ ਖਿਚਾਉਣੀਆਂ ਪੈਣਗੀਆਂ, ਤਾਂ ਕਿਤੇ ਰਾਗ ਰਾਗਣੀਆਂ ਵੱਜਦੀਆਂ ਨੇ। ਤੀਸਰਾ ਪ੍ਰਮਾਣ, ਜੈਸੇ ਕੰਚਨ ਉਟਾਏ ਲੋਸਟ ਸੀ, ਸ਼ੀਸ਼ਾ ਨੀਤੇ ਵੇਖਦੇ ਹੋ, ਕਈ ਤਾਂ ਘੰਟੇ ਘੰਟੇ ਬਾਅਦ ਵੇਖਦੇ ਆ ਵੀ ਕਿਤੇ ਕੁਛ ਵਿਗੜ ਤਾਂ ਨਹੀਂ ਗਿਆ। ਖੁਸ਼ ਇੱਕ ਮੇਰੇ ਨਾਲ ਚਿਮਟਾ ਵਜਾਉਂਦਾ ਹੁੰਦਾ ਸੀ, ਉਹ ਜੇਬ 'ਚ ਰੱਖਦਾ ਸੀ ਗੱਡੀ 'ਚ ਵੀ, ਵੇਖੋ ਵੇਖੋ ਜ਼ਰੂਰ ਵੇਖੋ, ਹਟਾਇਆ ਨਹੀਂ ਤੁਹਾਨੂੰ, ਪਰ ਵੇਖ ਕੇ ਨਾ, ਜਿਹੜਾ ਮੂੰਹ ਤੋਂ ਕਹਿਦੇ ਅਕਰ ਸਤਨਾਮ ਸ਼੍ਰੀ ਵਾ, ਕਿਉਂ ਜੈ ਪ੍ਰਸਾਦ ਤੇਰਾ ਸੁੰਦਰ ਰੂਪ। ਸ਼ੀਸ਼ੇ ਨੇ ਨਹੀਂ ਬਣਾਇਆ, ਜਿਸ ਵਾਹਿਗੁਰੂ ਨੇ ਮੂੰਹ ਬਣਾਇਆ ਜਰਾ ਉਹਦਾ ਧੰਨਵਾਦ ਕਰਦਿਆ ਕਰ। ਅੱਜ ਕੇ ਆਖੋ ਸਾ ਸੋ ਪ੍ਰਭ ਸਿਮਰੋ ਸਦਾ। ਕਿਵੇਂ ਬਣਦਾ ਸ਼ੀਸ਼ਾ? ਸਭ ਤੋਂ ਵੱਧ ਇਟਲੀ 'ਚ ਬਣਦਾ, ਇੱਥੇ ਇਟਲੀ ਦੀ ਸੰਗਤ ਬੈਠੀ ਹੈ, ਮੈਨੂੰ ਵੀ ਮਾਣ ਬਖਸ਼ਦੇ ਨੇ, ਇੱਕ ਮਹੀਨਾ ਹੁੰਦਾ ਸਾਲ 'ਚ ਉੱਥੇ ਇਟਲੀ। ਉੱਥੇ ਇੱਕ ਸ਼ਹਿਰ ਹੈ ਜਿਹੜਾ ਪਾਣੀ ਵਿੱਚ ਹੈ, ਬਨੇਸ਼ੀਆ ਸ਼ਾਇਦ ਐਸਾ ਨਾਂ ਹੈ ਉਹਦਾ, ਪਾਣੀ ਵਿੱਚ ਸ਼ਹਿਰ ਹੈ ਉਹ, ਉੱਥੇ ਸ਼ੀਸ਼ੇ ਦੀਆਂ ਫੈਕਟਰੀਆਂ ਨੇ। ਜੇ ਦੇਖਣ ਜਾਓ ਨਾ, 15 ਫੁੱਟ ਭੱਠੀ ਤੋਂ ਪਰੇ ਖੜ੍ਹਨਾ ਪੈਂਦਾ, 15 ਫੁੱਟ ਤੱਕ ਉਹਦੀ ਹੀਟ ਬੰਦੇ ਦੀ ਚਮੜੀ ਸਾੜ ਦਿੰਦੀ ਹੈ, ਇੰਨੀ ਅੱਗ, 100 ਡਿਗਰੀ 'ਤੇ ਪਾਣੀ ਉੱਬਲਦਾ, ਨੋਟ ਕਰੇ ਉਹ 1200 ਡਿਗਰੀ 'ਤੇ ਕੰਚ ਉਬਲਦਾ। ਕੌਣ ਸਾਰੂਗਾ ਇੰਨੀ ਅੱਗ? ਕੰਚ ਨੂੰ ਪਗਲਾਉਣਾ, ਇਹ ਸ਼ੀਸ਼ਾ ਦੇਖਣਾ ਹੀ ਸਿਖਾਲਾ। ਜੈਸੇ ਲੋਸ਼ਟ ਪਾ ਕੇ ਕੜਾਹਿਆਂ ਦੇ ਵਿੱਚ ਇੰਨੀ ਭੱਠੀ ਦੀ ਅੱਗ ਵਿੱਚ ਉਬਾਲਿਆ ਜਾਂਦਾ ਤਾਂ ਤੇ ਕਰ ਗਏ, ਫਿਰ ਹੱਥ ਵਿੱਚ ਫੜ ਕੇ ਮੁੱਖ ਦੇਖ ਤੇ ਸੰਸਾਰੋ ਜੀ, ਫਿਰ ਸ਼ੀਸ਼ਾ ਕਿਸੇ ਦੇ ਮੂੰਹ ਦਿਖਾਉਣ ਜੋਗਾ ਹੁੰਦਾ। ਐਵੇਂ ਨਹੀਂ ਵੀ ਬੜਤਾ ਸ਼ੀਸ਼ਾ ਤੇ ਮੂੰਹ ਦੇਖ ਲਓ, ਨਾ ਨਾ। ਦੇਖੋ ਤਿੰਨ ਪ੍ਰਮਾਣ। ਹੁਣ ਆ ਗਈ ਵਾਰੀ ਸਾਧ ਦੀ, ਉਹ ਚਲੈ ਕਹਿ ਲਓ ਮੇਰੇ ਲਾਣੇ ਦੀ ਆ ਗਈ, ਅਜਿਹੇ ਕੋਈ ਸਤਨਾਮ ਹੋਰ ਕਾਹਨੂੰ ਕਿਸੇ ਨੂੰ ਕਹਿਣਾ। ਤਿਲਾਂ ਦਾ ਪ੍ਰਮਾਣ ਦਿੱਤਾ, ਕਿੰਨਾ ਦੁੱਖ ਕੱਟਿਆ ਤਾਂ ਦੀਵੇ 'ਚ ਰੋਸ਼ਨੀ ਹੋਈ। ਬੱਕਰੀ ਦਾ ਪ੍ਰਮਾਣ ਦਿੱਤਾ, ਅੰਗ ਅੰਗ ਕਟਾ ਲਏ ਤਾਂ ਸਾਰੰਗੀ ਦੀ ਤਾਰ ਵੱਜੀ। ਕਿੰਨਾ ਕਸ਼ਟ ਕੱਚਿਆ, ਕੱਚ ਨੇ ਉਬਾਲੇ ਖਾ ਲਏ ਤਾਂ ਕਿਤੇ ਮੂੰਹ ਦਿਖਾਉਣ ਜੋਗਾ ਬਣਿਆ। ਹੁਣ ਭਾਈ ਸਾਹਿਬ ਕਹਿੰਦੇ ਇੰਨੇ ਦੁੱਖ ਜਿੰਨੇ ਉੱਪਰ ਤੁਹਾਨੂੰ ਦਿੱਤੇ ਨੇ, ਇੱਥੇ ਦੁੱਖ ਭੂਖ ਸਾਧ ਸਾਧਨਾ ਕੇ ਸਾਧ ਬਹਿ, ਐਸੀ ਸਾਧਨਾ ਕਰਦਾ ਕਰਦਾ ਇੰਨੇ ਦੁੱਖ ਭੁੱਖ ਕੋਈ ਸਹਿ ਲਵੇ, ਉਹਨੂੰ ਕਹੀਦਾ ਸਾਧ। ਅੱਜ ਕੇ ਆਖੋ ਸਾਧ, ਇੱਥੇ ਦੁੱਖ ਭੁੱਖ ਸਾਧ ਸਾਧਨਾ ਤੇ ਸਾਧ ਬਹਿ, ਤੇ ਫਿਰ ਉਹ ਕਰੂਗਾ ਕੀ? ਹੁਣ ਭਾਈ ਸਾਹਿਬ ਦੀ ਬਾਣੀ ਹੈ, ਉਹ ਮੈਨੂੰ ਉੱਥੇ ਨਿਊਯਾਰਕ ਕਹਿੰਦੇ, ਬਾਬਾ ਜੀ ਕਹਿੰਦੇ ਇੱਥੇ ਪ੍ਰਚਾਰਕ ਆਉਂਦੇ ਆ, ਕਹਿੰਦੇ ਸੰਤ ਹੁੰਦਾ ਹੀ ਨਹੀਂ। ਮੈਂ ਕਿਹਾ ਗੁੱਸਾ ਨਾ ਕਰਿਆ ਕਰੋ, ਇਹ ਕੋਈ ਤਾਂ ਮਾਈਨਰ ਚੀਜ਼ ਹੈ। ਹੁਣ ਤਾਂ ਪੁੱਤ ਐਸੇ ਜੰਮੇ ਆ, ਕਹਿੰਦੇ ਜਿਹੜੇ ਬਾਪ ਇਹ ਨਹੀਂ ਹੈ ਅੱਜ ਕੇ ਕੋਈ ਸਤਨਾਮ। ਮੈਂ ਕਿਹਾ ਜੇ ਮੇਰੇ ਵਰਗੇ ਨੂੰ ਕਹੇ ਤਾਂ ਸੰਤ ਨਹੀਂ ਤਾਂ ਕਿਹੜੀ ਗੱਲ ਹੈ? ਮੁੰਡੇ ਕਹਿੰਦੇ ਨਹੀਂ ਤੂੰ ਕੌਣ ਹੁੰਦਾ? ਦੱਸੋ, ਬਾਪ ਦਾ ਨਹੀਂ ਪਤਾ ਕੌਣ ਹੁੰਦਾ? ਇੱਥੇ ਜੱਗ ਪੁੱਜ ਗਏ ਹੈ। ਆ ਵੇਖੋ ਇਹ ਜਿਹਾ ਸੰਤ ਕੋਈ ਬਣ ਜਾਵੇ, ਇੰਨੇ ਦੁੱਖ ਸਹਿ ਕੇ ਸਾਧਨਾ ਸਾਧੇ, ਇੱਥੇ ਦੁੱਖ ਭੁੱਖ ਸਾਧ ਸਾਧਨਾ ਕੇ ਸਾਧ ਭਏ ਤਾਂ ਤੇ ਹੋਏ। ਦੇਖੋ ਕੈਸਾ ਬਚਨ ਭਾਈ ਗੁਰਦਾਸ ਜੀ ਦੀ ਪੱਕੀ ਬਾਣੀ, ਸਗਲ ਜਗਤ ਨਿਸਤਾਰੋ ਜੀ, ਉਹ ਇੱਕ ਦੋ ਨੂੰ ਨੀ, ਉਹ ਆਪ ਮੁਕਤ ਮੁਕਤ ਕਰੇ ਸੰਸਾਰ। ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ। ਬਹੁਤੇ ਕੱਟੜ ਬਾਤ ਵਿੱਚ ਨਾ ਆਓ, ਇਹ ਜਿਹੜੇ ਸਾਡੇ ਵੀਰ ਕਰਦੇ ਨੇ ਉਹਨਾਂ ਦਾ ਕਸੂਰ ਨਹੀਂ ਹੈ, ਉਹਨਾਂ 'ਤੇ ਗੁੱਸਾ ਨਾ ਕਰਿਆ ਕਰੋ ਕਦੇ ਵੀ, ਨਾ ਨਾ ਨਾ। ਫਿਰ ਇੱਕ ਘੁੰਡੀ ਪਕੜੇ, ਉਹ ਦਾਸ ਦੀ ਬੇਨਤੀ, ਕਿਸੇ ਦਾ ਔਗੁਣ ਵੇਖਦੇ ਹੋ, ਕਿਸੇ ਦਾ ਮਾੜਾ ਕਰਮ ਵੇਖਦੇ ਹੋ, ਕਿਸੇ ਦੀ ਕਮਜ਼ੋਰੀ ਵੇਖਦੇ ਹੋ, ਉਸ ਬੰਦੇ ਨੂੰ ਵਿੱਚੋਂ ਕੱਢ ਦਿਉ। ਫਾਰਮੂਲਾ ਹੈ ਕਿ ਜੇ ਸਮਝ ਲਓ ਤੁਸੀਂ, ਕਿਸੇ ਦਾ ਔਗੁਣ ਵੇਖਿਆ, ਕਮਜ਼ੋਰੀ ਦੇਖੀ, ਮਾੜਾ ਕਰਮ ਵੇਖਿਆ, ਕੱਢ ਦਿਉ ਉਸ ਬੰਦੇ ਨੂੰ, ਜੁੜ ਜਾਓ ਵਾਹਿਗੁਰੂ ਨਾਲ। ਹੇ ਮੇਰੇ ਵਾਹਿਗੁਰੂ, ਇਹਦਾ ਕਸੂਰ ਨਹੀਂ, ਇਹਨੂੰ ਤੂੰ ਚੰਗੇ ਗੁਣ ਦਿੱਤੇ ਨਹੀਂ ਹੈ। ਅੱਜ ਕੇ ਆਖੋ ਸਤ, ਕਿਉਂਕਿ ਗੁਣ ਪ੍ਰਾਪਤ ਕਰਨੇ ਕਿਤੇ ਆਪਣੇ ਵੱਸ ਦੀ ਗੱਲ ਹੈ, ਸਭ ਗੁਣ ਤੇਰੇ। ਉਹਦਾ ਕਸੂਰ ਨਾ ਕਰੋ, ਗੁੱਸਾ ਨਾ ਕਰੋ, ਉਹਨੂੰ ਵਾਹਿਗੁਰੂ ਨੇ ਗੁਣ ਦਿੱਤੇ ਨਹੀਂ ਹੈ। ਪੰਜਾਬੀ ਬੋਲਾਂ, ਉਹ ਮੂੰਹ ਕਾਲਾ ਕਰਾਉਣ ਨੂੰ ਛਿੱਤਰਿਆਂ ਦੀ ਮਾਲਾ ਪਾਉਣ ਨੂੰ ਕਿਹਦਾ ਜੀ ਕਰਦਾ? ਜੀ ਨਹੀਂ ਕਰਦਾ ਹੁੰਦਾ, ਪਿੱਛੇ ਕੋਈ ਸ਼ਕਤੀ ਵਰਤ ਰਹੀ ਹੈ। ਜੇ ਤੁਹਾਡੇ ਵਿੱਚ ਕੋਈ ਗੁਣ ਹੈ ਉਹਨੂੰ ਵੀ ਨਹੀਂ ਵੇਖਣਾ, ਤੁਹਾਡੇ ਵਿੱਚ ਵਡਿਆਈਆਂ ਉਹਨੂੰ ਵੀ ਨਹੀਂ ਯਾਦ ਕਰਨਾ, ਆਪਣੀਆਂ ਵਡਿਆਈਆਂ ਵੇਖ ਕੇ ਹੇ ਵਾਹਿਗੁਰੂ ਇਹ ਤੇਰੀਆਂ ਹੈ, ਮੈਂ ਕੌਣ ਹੁੰਦਾ? ਅੱਜ ਕੇ ਆਖੋ ਸਤ, ਇਹ ਜਿਹੜੇ ਸਾਡੇ ਵੀਰ, ਸਾਡੇ ਭਰਾ ਨੇ, ਸਾਡੇ ਬਜ਼ੁਰਗ ਨੇ, ਸ਼ੈਨ ਬੋਟ ਵੀ ਸਾਡੇ ਵਰਗਾ ਹੀ ਹੈ, ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਨਿੰਦਿਆ, ਬਾਣੀ ਦੀ ਨਿੰਦਿਆ, ਗੁਰਮਤ ਦੀ ਨਿੰਦਿਆ, ਇਹਨਾਂ ਖਾਤਰ ਇੱਕ ਟੁੱਕ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਵਸ ਦੀ ਗੱਲ ਨਹੀਂ। ਜਿਸ ਨੂੰ ਆਪ ਖੁਆਏ ਕਰਤਾ ਖੁਸ਼ ਲਵੇ ਚੰਗਿਆਈ, ਜਿਹਨੂੰ ਵਾਹਿਗੁਰੂ ਨੇ ਖੁਆਰ ਕਰਨਾ ਹੋਵੇ ਉਹਦੇ ਚੰਗੇ ਗੁਣ ਖੋ ਲੈਂਦਾ ਹੈ। ਅੱਜ ਕੇ ਆਖੋ ਸਤ, ਸੋ ਸਾਰੇ ਸਿੱਖ, ਸਾਰੇ ਸੰਤ, ਸਾਰੇ ਘਰ ਦੇ ਬੱਚੇ ਇੱਕ ਜੇ ਨਹੀਂ ਹੁੰਦੇ, ਜੋੜਨ ਵਾਲੇ। ਉਹ ਜੋੜਨ ਵਾਲਾ ਸੀ ਮਹਾਂਪੁਰਖ, ਅਸ਼ੀਤ ਅਸ਼ੀਤਾ ਉਹਦਾ ਨਾਂ ਅਚਾਨਕ ਆ ਗਿਆ ਘਰ ਵਿੱਚ, ਅਚਾਨਕ ਹੈਰਾਨ, ਮੈਨੂੰ ਦਰਸ਼ਨ ਕਰਾ ਉਸ ਬੱਚੇ ਦੇ ਜਿਹਨੇ ਜਨਮ ਲਿਆ। ਗੁਰੂ ਨਾਨਕ ਦੇ ਅਵਤਾਰ ਨਾਲ ਮਿਲਣ ਕਰਕੇ ਮੈਂ ਬਚਨ ਕਰ ਰਿਹਾ। ਮਹਾਰਾਜਾ ਹੈਰਾਨ, ਅੱਜ ਬੱਚਾ ਜਨਮ ਲਿਆ ਅਤੇ ਅਜੇ ਦਰਵਾਜ਼ੇ 'ਚ ਖੜ੍ਹਾ ਹੈ, ਕੀ ਲੋੜ ਪੈ ਗਈ? ਪਰ ਮਹਾਂਪੁਰਸ਼ ਹੀ ਸਤਿਕਾਰ ਕੀਤਾ, ਹੁਕਮ ਕਰਤਾ ਬੱਚੇ ਨੂੰ ਬਾਹਰ ਲਿਆਓ, ਬੜੀ ਨੀਝ ਨਾਲ ਦਰਸ਼ਨ ਕੀਤੇ, ਮੱਥਾ ਟੇਕਿਆ, ਮੱਥਾ ਟੇਕ ਕੇ ਗੋਦ ਵਿੱਚ ਲੈ ਲਿਆ, ਛਾਤੀ ਨਾਲ ਲਾਇਆ ਉਸ ਬੱਚੇ ਨੂੰ, ਮਹਾਤਮਾ ਬੁੱਧੀ ਨੂੰ, ਬੜਾ ਹੱਸਿਆ ਉੱਚੀ ਉੱਚੀ ਰਿਸ਼ੀ। ਪਰ ਥੋੜ੍ਹੀ ਦੇਰ ਬਾਅਦ ਬੁੱਭਾਂ ਮਾਰ ਕੇ ਰੋਣ ਲੱਗ ਪਿਆ, ਹੱਸਿਆ ਰੋਇਆ। ਮਹਾਤਮਾ ਬੁੱਧੀ ਦੇ ਪਿਤਾ ਮਹਾਰਾਜਾ ਯਸ਼ੋਧਨ ਕਹਿੰਦੇ, ਰਿਸ਼ੀ ਜੀ, ਇਹ ਦੋ ਗੱਲਾਂ ਕਿਉਂ ਇਕੱਠੀਆਂ ਕੀਤੀਆਂ? ਪਹਿਲਾਂ ਤੁਸੀਂ ਖਿੜ ਖਿੜ ਹੱਸੇ, ਫਿਰ ਤੁਸੀਂ ਬੁੱਭਾਂ ਮਾਰ ਕੇ ਰੋਏ, ਕਾਰਨ ਦੱਸੋ। ਕਹਿੰਦਾ, ਹੱਸਿਆ ਤਾਂ ਹੈ ਕਿਸੇ ਪੂਰਨ ਪੁਰਖ ਦੇ ਦਰਸ਼ਨ ਹੋ ਗਏ ਨੇ, ਦਰਸ਼ਨ ਹੋ ਗਏ ਨੇ। ਰੋਇਆ ਕਿਉਂ ਹੈ? ਮੈਂ ਰੋਂਦਾ ਤਾਂ ਹੈ, ਇਹਦੇ ਉਪਦੇਸ਼ ਸੁਣਨ ਤੋਂ ਪਹਿਲਾਂ ਮੈਂ ਦੁਨੀਆਂ ਤੋਂ ਚਲੇ ਜਾਣਾ ਹੈ। ਅੱਜ ਕੇ ਆਖੋ ਸਤਿਨਾਮ, ਮੇਰੇ ਕਰਮਾਂ 'ਚ ਇਹਦੇ ਬਚਨ ਸੁਣਨ ਨੂੰ ਨਹੀਂ ਮਿਲਣੇ। ਇਸ ਗੱਲ ਦੇ ਦੁੱਖ ਵਿੱਚ ਇਹੀ ਟਕਰਾਅ ਕਰੋ, ਪੰਡਿਤ ਹਰਦਿਆਲ ਜੀ, ਉਹਨਾਂ ਚਿਰ ਮੈਨੂੰ ਜਿਉਂਦਾ ਰੱਖ ਲਈ ਜਦ ਤੱਕ ਮੈਂ ਗੁਰੂ ਨਾਨਕ ਦੇਵ ਦਾ ਉਪਦੇਸ਼ ਨਾ ਪ੍ਰਾਪਤ ਕਰ ਲਵਾਂ। ਉਹ ਜਿਵੇਂ ਪੰਡਿਤ ਹਰਦਿਆਲ ਘਰ ਨੂੰ ਜਾਂਦਾ ਅਰਦਾਸਾਂ ਕਰਦਾ ਸੀ ਨਾ, ਅੱਜ ਤੁਸੀਂ ਵੀ ਕਰ ਲਿਓ ਰਸਤੇ 'ਚ। ਕਿਹੜੀ? ਕਿ ਕਿਤੇ ਗੁਰੂ ਨਾਨਕ ਦਾ ਲੜ ਫੜੇ ਤੋਂ ਬਿਨਾਂ ਨਾ ਚਲਿਆ ਜਾਵਾਂ। ਅੱਜ ਕੇ ਆਖੋ ਸਤਿਨਾਮ, ਇਹ ਆਪਾਂ ਨੇ ਵੀ ਵੇਖਣੀ ਹੈ ਗੱਲ। ਉਹਦੇ ਚਰਨੀ ਲੱਗਿਆਂ ਤੋਂ ਬਿਨਾਂ ਕਿਤੇ ਤੁਰਨਾ ਜਮਾ ਇਸ ਦੁਨੀਆ ਵਿੱਚੋਂ। ਉਹ ਪੰਡਿਤ ਹਰਦਿਆਲ ਜੀ, ਅਤੇ ਫਿਰ ਬਚਪਨ ਦੀਆਂ ਖੇਡਾਂ, ਗੁਰਸਿੱਖ ਪਿਆਰਿਓ, ਤੁਹਾਨੂੰ ਪਤਾ ਹੀ ਹੈ, ਸਭ ਸੁਣੀਆਂ ਹੋਈਆਂ ਨੇ ਤੁਸੀਂ। ਪਰ ਖੇਤ ਦਾ ਹਰਾ ਕਰਨਾ, ਨੁਕਤਾ ਪਕੜਿਓ, ਦੋ ਬੀਘੇ ਕਣਕ ਨੂੰ ਹਰਾ ਕਰ ਦੇਣਾ ਗੁਰੂ ਨਾਨਕ ਦੀ ਕਰਾਮਾਤ ਨਹੀਂ, ਉਹ ਸਾਨੂੰ ਸੰਕੇਤ ਸੀ, ਇਹ ਸੁੱਕੇ ਜਹਾਨ ਨੂੰ ਹਰਾ ਕਰਨ ਆਇਆ ਹੈ। ਅੱਜ ਕੇ ਆਖੋ ਸਤਿਨਾਮ, ਉਹ ਸੱਪ ਦੀ ਛਾਇਆ ਕਰ ਦੇਣੀ, ਇਹ ਕੋਈ ਕਰਾਮਾਤ ਨਹੀਂ ਸੀ, ਇਹ ਉਹ ਬਾਬਾ ਆ ਗਿਆ। ਜ਼ਹਿਰਾਂ ਵਿਸ਼ਾਂ ਵਿਸ਼ੇ ਵਿਕਾਰ ਵੀ ਇਹਦੇ ਸੇਵਕਾਂ ਦੇ ਚਰਨਾਂ ਵਿੱਚ ਸੇਵਾ ਕਰਿਆ ਕਰਨਗੇ, ਇਹਦੀ ਧੂੜੀ ਲੋਚਣਗੇ ਜੋ ਗੁਰੂ ਨਾਨਕ ਦਾ ਉਪਦੇਸ਼ ਸੁਣਨਗੇ। ਅਤੇ ਗੁਰਸਿੱਖ ਪਿਆਰੇ, ਨੁਕਤੇ ਲੈਣੇ ਵਿੱਚੋਂ, ਨਹੀਂ ਤਾਂ ਬਾਬੇ ਨਾਨਕ ਦੀ ਵਡਿਆਈ ਛੋਟੀ ਹੋ ਜਾਊਗੀ। ਫਿਰ ਸਤਿਗੁਰ ਪਾਤਸ਼ਾਹ ਦਾ ਤੱਖੜੀ 'ਤੇ ਤੋਲਣਾ, ਮੱਝਾਂ ਚਾਰਨੀਆਂ, ਖੇਤੀ ਕਰਨੀ, ਗੁਰਸਿੱਖੋ ਲੋੜ ਸੀ ਬਾਬੇ ਨਾਨਕ ਨੂੰ? ਇੱਥੇ ਮੇਰੇ ਵਰਗਾ ਚੋਲੇ ਵਾਲਾ ਹੀ 18 ਡੇਰੇ ਬਣਾ ਕੇ ਮੱਥੇ ਟਿਕਾਈ ਜਾਂਦਾ ਹੈ। ਅੱਜ ਕੇ ਆਖੋ ਸਤਿਨਾਮ, ਉਹ ਤਾਂ ਜਿੱਥੇ ਮਰਜ਼ੀ ਬਹਿ ਜਾਂਦਾ, ਦੁਨੀਆਂ ਉਹਦੇ ਚਰਨਾਂ 'ਚ ਆਉਣ ਨੂੰ ਤਿਆਰ ਸੀ। ਮੈਂ ਇੱਕ ਦਿਨ ਕਿਹਾ ਸੀ ਤੁਹਾਨੂੰ, ਗੁਰੂ ਨਾਨਕ ਅੱਗੇ ਲੋਕ ਨਹੀਂ ਝੁਕੇ, ਗਲਤ ਫਹਿਮੀ 'ਚ ਨਾ ਆਇਓ, ਲੋਕਾਂ ਨੇ ਮੱਥਾ ਟੇਕਿਆ, ਨਾ ਨਾ ਨਾ, ਗੁਰੂ ਨਾਨਕ ਅੱਗੇ ਉਹ ਝੁੱਕ ਗਏ ਜਿਹਨਾਂ ਅੱਗੇ ਦੁਨੀਆਂ ਝੁੱਕਦੀ ਸੀ। ਆਨੰਦੇ ਇਹੀ, ਬੜੀ ਰਿਕਾਰਡਿੰਗ ਹੁੰਦੀ ਹੈ, ਮੇਰੀ ਵੀ ਕਰਦੇ ਨੇ, ਤੁਸੀਂ ਸੁਣਦੇ ਹੋ, ਤੁਹਾਡਾ ਧੰਨਵਾਦ ਹੈ। ਪਰ ਮੈਨੂੰ ਆਨੰਦ ਨਹੀਂ ਉਹਦੇ ਵਿੱਚ, ਕੋਈ ਸੁਣਾਉਣ ਵਾਲਾ ਸੁਣੇ ਫਿਰ ਆਨੰਦ ਆਉਂਦਾ, ਜੋ ਖੁਦ ਸੁਣਦਾ ਤੁਸੀਂ ਸੁਣਨਾ ਹੀ ਹੈ। ਜਿਹਨੂੰ ਇਹ ਮਾਣ ਹੈ, ਮੈਂ ਪ੍ਰਚਾਰਕ ਹੈ, ਮੈਂ ਕਥਾ ਵਾਚਕ ਹੈ, ਉਹ ਕਿਤੇ ਸੁਣੇ? ਇਹ ਬਾਬੇ ਨਾਨਕ ਨਾਲ ਘਟਨਾ ਬੀਤੀ, ਹਿੰਦੁਸਤਾਨ ਝੁੱਕ ਗਿਆ ਸੀ ਗੋਰਖ ਜੀ ਦੇ ਅੱਗੇ। ਉਹ ਬੜਾ ਸਿਖਾਲਾ ਨਾਮ ਹੈ, ਵੀਰੋ ਬਜ਼ੁਰਗੋ ਭੈਣੋ ਗੋਰਖ, ਸਾਦਾ ਜਿਹਾ ਸ਼ਬਦ ਹੈ, ਪਰ ਕਿਤੇ ਗੋਰਖ ਜੀ ਨੂੰ ਤੁਸੀਂ ਸਮਝੋ। ਗੋਰਖ ਜੀ ਬਾਬਤ ਅੱਜ ਦੁਨੀਆਂ ਦੇ ਵਿਦਵਾਨ ਇਹ ਮੰਨਦੇ ਨੇ ਕਿ ਇਨਸਾਨੀ ਜਾਮੇ ਵਿੱਚ ਗੋਰਖ ਵਰਗਾ ਵਿਦਵਾਨ ਨਾ ਕੋਈ ਜੰਮਿਆ ਤੇ ਨਾ ਰਹਿੰਦੀ ਦੁਨੀਆ ਤੱਕ ਜੰਮੂਗਾ। ਇੱਥੇ ਪਦਵੀ ਸੀ ਗੋਰਖ ਦੀ, ਐਵੇਂ ਨਹੀਂ ਜੋਗੀ ਕਹਿ ਦੇਣਾ ਕਿਹੜੀ ਗੱਲ। ਇੱਕ ਮਿੰਟ ਤੁਹਾਡਾ ਧਿਆਨ ਲਵਾਂ, ਗੁਰਸਿੱਖ ਪਿਆਰਿਓ ਉਹ ਇੱਥੇ ਰੱਖਦੇ ਕਰੋ, ਉੱਥੇ ਤੱਕ ਮੇਰੀ ਨਿਗਾਹ ਨਹੀਂ ਜਾਂਦੀ। ਦੁਪਹਿਰੇ ਵੀ ਟਾਈਮ ਉੱਪਰ ਹੋ ਗਿਆ ਸੀ, ਫਿਰ ਤੁਸੀਂ ਸੁਣਦੇ ਤਾਂ ਧਿਆਨ ਨਾਲ ਹੈ, ਪੰਜ ਸੱਤ ਤੁਹਾਡੇ ਵਿੱਚ ਬੈਠੇ ਵੀ ਹੋਣੇ ਆ, ਬਾਬਾ ਹੜਦਾ ਹੀ ਨਹੀਂ ਹੈ। ਮੈਨੂੰ ਦੋਹਾਂ ਤੋਂ ਬਚਣਾ ਪੈਂਦਾ ਕਿਉਂਕਿ ਇੰਨੀ ਲੰਬੀ ਨਿਗਾਹ ਹੁਣ ਰਹੀ ਨਹੀਂ ਨਾ। ਉਹ ਇੱਕ ਉਹਦਾ ਲਾਈਟ ਪੈਂਦੀ ਹੈ, ਕਲਰ ਡੈ ਉਹਦਾ ਡੈਲ ਹੈ ਜਿਹੜਾ, ਉਹ ਚਮਕਦਾ ਰਿਫਲੈਕਟਰ ਉਹਦੇ ਵਿੱਚ ਲੱਗਿਆ। ਸੋ ਇੱਥੇ ਪਿਆ ਹੁੰਦਾ ਸੀ ਬੜਾ ਸੋਹਣਾ, ਪਤਾ ਨਹੀਂ ਗੁਰਪੁਰਬ ਨੂੰ ਕਿਤੇ ਗਿਆ ਹੋਇਆ। ਰਾਗੀਆਂ ਨੂੰ ਵੀ ਜਾਣਾ ਪੈਂਦਾ ਗੁਰਪੁਰਬ ਨੂੰ, ਰਾਗੀਆਂ ਨੂੰ ਹੋਰ ਜਗ੍ਹਾ, ਮੈਂ ਵੀ ਦੋ ਤਿੰਨ ਜਗ੍ਹਾ ਟਾਈਮ ਪੀਸ ਵੀ ਕਦੇ ਚਲਿਆ ਗਿਆ। ਫਿਰ ਆਖੋ ਇੱਕ ਵਾਰ ਸਤਨਾਮ ਸ਼੍ਰੀ। ਅੱਜ ਦੀ ਜਿੰਨੀ ਐਲੋਪੈਥੀ ਹੈ, ਵੈਲ ਐਜੂਕੇਟਡ ਸੰਗਤ ਹੈ, ਆ ਡਾਕਟਰੀ ਐਲੋਪੈਥੀ ਤੁਹਾਨੂੰ ਪਤਾ ਹੈ ਕਿਹਦੀ ਲਿਖੀ ਹੋਈ ਹੈ? ਇਹ ਸਾਰੀ ਗੋਰਖਨਾਥ ਜੀ ਦੀ ਲਿਖੀ ਹੋਈ ਹੈ। ਜੋ ਵਰਲਡ ਦੀ ਡਾਕਟਰੀ ਹੈ, ਗਾਲ ਬਲੈਡਰ ਕੀ ਹੈ, ਅੱਖਾਂ ਕੀ ਹੈ, ਕਿਡਨੀਆਂ ਕੀ ਹੈ, ਗੋਡੇ ਕੀ ਨੇ, ਇਹ ਸਭ ਤੋਂ ਪਹਿਲਾਂ ਜੇ ਖੋਜ ਕੀਤੀ ਹੈ ਤਾਂ ਬਾਬਾ ਗੋਰਖਨਾਥ ਜੀ ਨੇ ਕੀਤੀ। ਨਾ ਐਕਸਰਾ ਸੀ, ਨਾ ਕੈਮਰਾ ਸੀ, ਨਾ ਅਲਟਰਾਸਾਊਂਡ ਸੀ ਉਦੋਂ। ਮਰਦਾਨੇ ਨੇ ਪੁੱਛਿਆ ਉਹਨੂੰ ਕਿਵੇਂ ਪਤਾ ਲੱਗਿਆ ਗਾਲ ਬਲੈਡਰ ਕੀ ਹੁੰਦਾ, ਐਕਸਰਾ ਨਹੀਂ ਹੈ, ਹੱਟ ਦਾ ਕਿਵੇਂ ਪਤਾ ਲੱਗਿਆ? ਜਪਜੀਤ ਸਾਹਿਬ ਜੁੜੋ ਕਦੇ ਜਪਜੀਤ ਸਾਹਿਬ ਨਾਲ। ਮਰਜ ਕਹਿੰਦੇ ਮਰਦਾਨਿਆਂ ਉਹਨੇ ਕਿਸੇ ਪ੍ਰੋਫੈਸਰ ਤੋਂ ਨਹੀਂ ਪੜ੍ਹਿਆ, ਕਿਸੇ ਕਿਤਾਬ 'ਚੋਂ ਨਹੀਂ ਪੜ੍ਹਿਆ, ਪ੍ਰੈਕਟੀਕਲ ਨਹੀਂ ਕੀਤਾ, ਫਿਰ ਪਤਾ ਕਿਵੇਂ ਲੱਗਿਆ? ਸੁਣ ਐ ਜੋਗ ਜੁਗਤ ਤਨ ਭੇਦ, ਸਿਖਾਲੀ ਜੀ ਤੋਂ ਕਹਿ ਤਨ ਦੇ ਭੇਦ ਕਿਹੜੇ ਕਿਹੜੇ ਅੰਗ ਨੇ, ਕੀ ਕੰਮ ਕਰਦੇ ਨੇ। ਉਹਨੇ ਪੜ੍ਹਿਆ ਨਹੀਂ, ਨਾ ਨਾ, ਉਹਨੇ ਸੁਰਤ ਨਾਲ ਅੰਦਰੋਂ ਆਵਾਜ਼ਾਂ ਸੁਣੀਆਂ। ਅੱਜ ਕੇ ਆਖੋ ਸਰ, ਹੁਣ ਜਦ ਅਲਟਰਾਸਾਊਂਡ ਕਰਦੇ ਹੋ ਨਾ, ਆਵਾਜ਼ ਆਊਗੀ, ਹਰਟ ਦੀ ਕਰੋਗੇ ECG ਆਵਾਜ਼ ਆਊਗੀ, ਆਰਟਰੀਆਂ ਦੇ ਵਿੱਚ ਪਾਓਗੇ ਸਪਰਿੰਗ ਸੁਰੂੰਗ ਆਵਾਜ਼ ਆਊਗੀ, ਕਿਡਨੀਆਂ 'ਚੋਂ ਆਵਾਜ਼ ਆਉਂਦੀ ਹੈ, ਕਿਡਨੀ ਦਾ ਅਲਟਰਾਸਾਊਂਡ ਕਰਾਓ। ਉਹਨੇ ਉਹ ਆਵਾਜ਼ਾਂ ਸੁਰਤ ਨਾਲ ਜੁੜ ਕੇ ਸੁਣੀਆਂ, ਧਨ ਦੇ ਭੇਦ। ਇੱਕ ਤੁਹਾਡੇ ਕੰਮ ਆਊਗੀ ਗੱਲ ਉਹਦੀ, ਆ ਦਿਮਾਗ ਹੈ ਨਾ, ਬ੍ਰੇਨ, ਬ੍ਰੇਨ ਦਿਮਾਗ ਬੁੱਧੀ, ਇੰਨੀ ਖੋਜ ਰਹਿੰਦੀ ਦੁਨੀਆ ਤੱਕ ਨਹੀਂ ਕੋਈ ਕਰ ਸਕੂਗਾ ਜੋ ਗੋਰਖ ਜੀ ਨੇ ਕੀਤੀ। ਆ ਜਿਹੜਾ ਡੱਬਾ ਹੈ ਨਾ ਸਾਡਾ ਦਿਮਾਗ ਦਾ, ਬ੍ਰੇਨ, ਇਹ 2x1.5 ਇੰਚ ਸਕੁਏਅਰ ਹੁੰਦਾ, 2x1.5 ਇੰਚ ਇੰਨਾ ਕੁ ਡੱਬਾ ਹੁੰਦਾ ਹੈ, ਅਤੇ ਇਹਦਾ ਵਜ਼ਨ ਅੱਧ ਸੇਰ ਤੋਂ 1.5 ਸੇਰ ਤੱਕ ਹੁੰਦਾ ਹੈ, ਕੱਚੇ ਤੋਲ। ਅੱਜ ਤੱਕ ਸਭ ਤੋਂ ਵੱਡਾ ਦਿਮਾਗ ਇਸ ਧਰਤੀ 'ਤੇ ਮਿਸਟਰ ਆਈਨਸਟੀਨ ਦਾ ਨਿਕਲਿਆ, ਉਹਦਾ ਦਿਮਾਗ ਦਾ ਡੱਬਾ 1.5 ਸੇਰ ਦਾ ਸੀ। ਆਖੋ ਸਾਧ ਆਈਨਸਟੀਨ ਫਿਲਾਸਫਰ, ਸਭ ਤੋਂ ਵੱਡਾ ਦਿਮਾਗ ਉਹਦਾ ਨਿਕਲਿਆ। ਇਹ ਜਿਹੜਾ 1.5x2 ਦਾ ਡੱਬਾ ਹੈ ਨਾ ਆਪਣੇ, ਜਿਹਨੂੰ ਦਿਮਾਗ ਕਹਿੰਦੇ, ਇਸ ਡੱਬੇ ਵਿੱਚ ਵਾਹਿਗੁਰੂ ਨੇ 6 ਕਰੋੜ ਤੰਤੂ ਪਾਏ ਨੇ, 6 ਕਰੋੜ, ਇੱਕ ਬੰਦੇ ਦੇ ਦਿਮਾਗ ਵਿੱਚ 6 ਕਰੋੜ ਤੰਤੂ। ਵੇਖੋ ਉਹਦੀ ਕੁਦਰਤ, ਹੈਰਾਨ ਹੋਵੋਗੇ ਐਡੇ ਕਿਵੇਂ ਪੈ ਗਏ 6 ਕਰੋੜ। ਨਾਲ ਸੁਣੋ, ਉਹ ਜਿਹੜੇ 6 ਕਰੋੜ ਤੰਤੂ ਸਾਡੇ ਦਿਮਾਗ ਵਿੱਚ ਨੇ ਨਾ, ਉਹਨਾਂ ਵਿੱਚੋਂ 1 ਲੱਖ ਕੱਢੋ। ਬਾਬਾ ਗੋਰਖ ਜੀ ਕਹਿੰਦੇ 1 ਲੱਖ, ਅਤੇ 1 ਲੱਖ ਨੂੰ ਇੱਕ ਦੂਜੇ ਦੇ ਉੱਤੇ ਜੋੜਦੇ ਜਾਓ, ਚਿਣਦੇ ਜਾਓ, 1 ਲੱਖ, ਜਦੋਂ ਲੱਖ ਇਕੱਠਾ ਹੋ ਗਿਆ ਉਹਦੀ ਮਟਿਆਈ ਤੁਹਾਡੇ ਸਿਰ ਦੇ ਇੱਕ ਵਾਲ ਜਿੰਨੀ ਹੋਊਗੀ। ਅੱਜ ਕੇ ਆਖੋ ਸਾਧ, ਕਿੱਥੇ ਫਿਰਦੇ ਹੋ ਤੁਸੀਂ ਦੁਨੀਆ ਦੀ ਸਾਇੰਸ, ਕਿਤੇ ਹੈ ਬਾਬੇ ਤੋਂ ਸਾਇੰਸ ਸਿੱਖ ਲਓ। ਜਿੱਥੇ ਦੁਨੀਆ ਦੀ ਸਾਇੰਸ ਮੁੱਕੂਗੀ ਉੱਥੇ 1 ਓਂਕਾਰ ਤੋਂ ਸਾਇੰਸ ਸ਼ੁਰੂ ਹੁੰਦੀ ਹੈ। ਅੱਜ ਕੇ ਆਖੋ ਸਾਧਨਾ,
ਫਿਰ ਇਹ ਸਾਇੰਸ ਨੂੰ ਲੰਘਣਾ ਔਖਾ।
ਇੱਕ ਲੱਖ ਤੰਤੂ ਇੱਕ ਵਾਲ ਦੇ ਬਰਾਬਰ, ਇਹ ਸੈਲਰ ਫੋਨ 'ਚ ਚੱਕੀ ਫਿਰਦੇ ਨਾ ਤੁਸੀਂ, ਕਈਆਂ ਦੇ ਤਾਂ ਗੁਰਦੁਆਰੇ ਵੀ ਵੱਜਦੇ ਹੀ ਰਹੇ ਨੇ, ਉਹ ਪਤਾ ਕਾਹਤੇ ਵਜਾਉਂਦੇ ਆ? ਕਹਿੰਦੇ ਭਾਈ ਜੀ ਤਾਂ ਹੜਦੇ ਹੀ ਨਹੀਂ ਬੋਲਣ, ਅਤੇ ਅੱਜ ਕਿਹਾ ਕੁਛ ਸਤਨਾਮ, ਅਸੀਂ ਆਪਣਾ ਵੀ ਕੰਮ ਕਰਨਾ ਥੋੜ੍ਹਾ ਬਹੁਤ। ਬੜੇ ਚੌੜੇ ਹੋ ਕੇ ਤੁਸੀਂ ਕਹਿੰਦੇ ਇਹ 'ਚ 500 ਮੈਮਰੀ ਫਿੱਟ ਹੋ ਗਈ ਜੀ, ਇਹ 'ਚ ਫੈਕਸ ਚੱਲਦੀ ਹੈ, ਇਹ 'ਚ ਈਮੇਲ ਵੀ ਆਉਂਦੀ ਹੈ, ਇਹਦੇ 'ਚ ਮੈਸੇਜ ਆਉਂਦੇ ਹੈ। ਆ ਜਿਹੜੇ ਤੁਹਾਡੇ ਦਿਮਾਗ ਵਿੱਚ 6 ਕਰੋੜ ਤੰਤੂ ਹੈ ਨਾ, ਇੱਕ ਕੱਢੋ, ਸਿੰਗਲ ਵਨ, ਇੱਕ ਤੰਤੂ ਵਿੱਚ 1 ਲੱਖ ਮੈਮਰੀ ਫਿੱਟ ਹੋ ਸਕਦੀ ਹੈ। ਕਿਤੇ ਜੋੜੋ ਬਲਿਹਾਰੀ, ਕੁਦਰਤ ਵਸਿਆ ਤੇਰਾ ਅੰਤ ਨਾ ਜਾਈ। 1 ਤੰਤੂ ਵਿੱਚ 1 ਲੱਖ ਮੈਮਰੀ, ਅੱਜ ਵਰਲਡ ਦੀਆਂ ਜਿੰਨੀਆਂ ਲਾਇਬ੍ਰੇਰੀਜ਼ ਨੇ ਵਰਲਡ ਦੀਆਂ, 1 ਬੰਦੇ ਦੇ ਦਿਮਾਗ ਵਿੱਚ ਫਿੱਟ ਹੋ ਸਕਦੀਆਂ ਨੇ। ਇਹ ਗੋਰਖ ਦੀ ਖੋਜ ਹੈ। ਅਤੇ ਆਪਾਂ ਜਿਹੜੇ ਆਮ ਬੰਦੇ ਹੈ ਨਾ ਪ੍ਰੇਮੀਓ, ਇਹ ਸਿਰਫ 15% ਦਿਮਾਗ ਯੂਜ ਕਰਦੇ ਹਾਂ ਆਪਾਂ, ਸਿਰਫ 15। ਇਹ ਤੋਂ ਵੱਧ ਜਿਹੜਾ 25 ਤੱਕ ਚੱਲਿਆ ਜਾਵੇ, ਸਾਇੰਸਦਾਨ, ਫਿਲਾਸਫਰ, ਬੁੱਧੀਜੀਵੀ, ਜਿਹੜਾ 40 ਤੱਕ ਪੁੱਜ ਜਾਵੇ, ਦੇਵਤਾ ਅੱਜ ਕੇ ਆਖੋ ਸਤ, ਸਿਰਫ 15%, ਬਾਕੀ ਸਾਡਾ ਵੇਸਟ ਹੋ ਰਿਹਾ ਸਭ ਕੁਝ, ਸਿਰਫ 15%। ਐਡੀ ਖੋਜ ਦੁਨੀਆ ਝੁਕਦੀ ਸੀ। ਸਿੱਧ ਦੇ ਅਰਥ ਸੁਣੋ, ਸਮਾਪਤੀ ਕਰੀਏ। ਸਿੱਧ ਕੌਣ ਹੁੰਦਾ ਹੈ? ਜਿਹੜਾ ਪੰਜਾਂ ਤੱਤਾਂ ਨੂੰ ਅਧੀਨ ਕਰ ਲਵੇ, ਪਾਣੀ ਵੀ ਅਧੀਨ, ਅੱਗ ਵੀ ਅਧੀਨ, ਆਕਾਸ਼ ਵੀ ਅਧੀਨ, ਹਵਾ ਵੀ ਅਧੀਨ, ਧਰਤੀ ਵੀ ਅਧੀਨ। ਜੋਗੀ ਗੋਰਖਨਾਥ ਦੇ 5 ਤੱਤ ਅਧੀਨ ਸੀ, ਉਹਨੂੰ ਸਿੱਧ ਕਹੀਦਾ। ਪੰਜਾਬੀ ਸੁਣ ਲਓ, ਸਿੱਧ ਸ਼ਬਦ ਸਿੱਧੇ ਤੋਂ ਵਿਗੜਿਆ, ਸਿੱਧਾ। ਹੁਣ ਪੰਜਾਬੀ ਸੁਣਨੀ ਹੈ, ਹਟ ਜਾ ਨਹੀਂ ਤੈਨੂੰ ਸਿੱਧਾ ਕਰ ਦੂੰਗਾ, ਅੱਜ ਕਿਹਾ ਕੋ ਸਤਨਾਮ। ਅਧੀਨ ਕਰ ਲੈਣਾ, ਕਿਸੇ ਦੀ ਆਕੜ ਹਉਮੈ ਕੱਢ ਦੇਣੀ। ਇਹ 5 ਤੱਤਾਂ ਦੇ ਅਧੀਨ ਅਸੀਂ ਚੱਲ ਰਹੇ ਹਾਂ। 24 ਘੰਟੇ ਸਾਨੂੰ ਖਿੱਚੀ ਫਿਰਦੀ ਹੈ ਧਰਤੀ ਦੀ ਕਸ਼ਿਸ਼, ਅੱਖਾਂ ਦੇ ਰੂਪ ਦੇਖਣ ਦਾ, ਕੰਨਾਂ ਨੂੰ ਸਵਾਦ ਬੋਲੀਆਂ ਦਾ, ਨੱਕ ਨੂੰ ਗੰਧ ਦਾ। ਜੇ ਤੁਸੀਂ ਕੱਲੇ ਨੱਕ ਤੋਂ ਹੀ ਵਾਜੋ ਨਾ, ਬੜੇ ਸੁਖੀ ਰਹੋਗੇ। ਨੱਕ, ਸ਼ਬਦ, ਸਪਰਸ਼, ਰੂਪ, ਗੰਧ, ਕੱਲੇ ਨੱਕ ਤੋਂ। ਮੈਂ ਮੋਟੀ ਜੀ ਪੰਜਾਬੀ ਜੱਟਾਂ ਵਾਲੀ ਗੱਲ ਕਹਿਣ ਲੱਗੇ ਹਾਂ, ਇਹ ਨੱਕੇ ਤੁਹਾਨੂੰ ਖਰਾਬ ਕਰਦਾ। ਸੋਹਣੀ ਟੋਇਟਾ ਕਰੋਲਾ ਕਾਰ ਹੈਗੀ, ਕੰਮ ਦਿੰਦੀ ਹੈ, ਪਰ ਗੁਆਂਢੀ ਮਰਸਰੀ ਲਿਆ ਆ ਅਤੇ ਨੀਂਦ ਆਉਣੀ ਹਟ ਗਈ, ਅੱਜ ਕੇ ਆਖੋ ਸਤਨਾਮ। ਹੈ ਪਹਿਲੀ ਦੀਆਂ ਕਿਸ਼ਤਾਂ ਪੂਰੀਆਂ ਨਹੀਂ ਹੋਈਆਂ, 15 ਹੋਰ ਨਵੀਂ ਦੀਆਂ ਚੜ੍ਹਾ ਲਈਆਂ। ਕੀਲੇ ਵੇਚ ਕੇ ਕੁੜੀਆਂ ਦੇ ਵਿਆਹ ਹੋ ਰਹੇ ਨੇ, ਕੋਠੀਆਂ ਪਾ ਰਹੇ ਨੇ, ਨੱਕ ਖਾਤਰ, ਨੱਕ। ਗੱਲਾਂ ਕਰਨ ਲੋਕ, ਇਹਦੇ ਵਰਗਾ ਮਕਾਨ ਨਹੀਂ ਹੈ ਜਲੰਧਰ, ਇਹ ਨੱਕ ਦੀ ਵਾਸ਼ਨਾ। ਇਹ 5 ਨੂੰ ਜਿਹੜਾ ਸਿੱਧ ਕਰ ਲਵੇ, ਅਧੀਨ ਸਿੱਧੇ, ਉਹਦਾ ਨਾਮ ਹੈ ਸਿੱਧ। ਤੁਹਾਨੂੰ ਪਤਾ ਹੈ, ਕਥਾ ਆਊਗੀ ਅਗਲੇ 1-2 ਦਿਨ 'ਚ। ਗੁਰੂ ਨਾਨਕ ਜਦੋਂ ਗਏ ਸੁਮੇਰ ਪਰਬਤ 'ਤੇ, 19,000 ਫੁੱਟ ਦੀ ਉਚਾਈ ਹੈ ਉਹ ਸੁਮੇਰ, ਸਾਰਾ ਪਹਾੜ ਸੁਮੇਰ ਨਹੀਂ ਹੈ, ਕਿਤੇ ਡਿਟੇਲ 'ਚ ਚੱਲਾਂਗੇ। ਇੱਕ ਟੁਕੜਾ 40 ਮੀਲ ਦਾ ਉਸ ਪਹਾੜ ਦੇ ਵਿੱਚ, ਉਹਦਾ ਨਾਮ ਸੁਮੇਰ ਹੈ। ਸੋ ਕਹੀਏ ਸ਼ੁਭ ਸ੍ਰੇਸ਼ਟ, ਮੇਰ ਕਹੀਏ ਪਹਾੜ। ਭਾਈ ਗੁਰਦਾਸ ਜੀ ਵੀ ਮੰਨ ਗਏ ਸਾਰੇ ਪਰਬਤਾਂ 'ਚੋਂ ਉਹ ਪਵਿੱਤਰ ਹੈ। ਤਾਂ ਗੁਰਸਿੱਖ ਪਿਆਰੇ ਹੋ ਗਏ 19,000 ਫੁੱਟ ਉਚਾਈ। ਹੇਮਕੁੰਡ ਜਾਂਦੇ ਹੋ, 15,000 ਫੁੱਟ ਹੈ, ਪਰ ਦੇਖ ਲਓ ਹਾਲ ਥੋੜ੍ਹਾ ਕਿਹਾ ਹੁੰਦਾ ਹੈ। ਜਦ ਇਸ਼ਨਾਨ ਕਰਕੇ ਹਟੀਦਾ ਨਾ, ਫਿਰ ਜੀ ਕਰਦਾ ਵੀ ਘੁੰਡੀਆਂ ਕੋਈ ਹੋਰੇ ਲਾ ਦੇਵੇ, ਖੁਸ਼ ਹੈ। ਫਿਰ ਜੀ ਕਰਦਾ ਵੀ ਗਲਾਸ ਚਾਹਦਾ ਕੋਈ ਹੋਰੇ ਲਾ ਦੇਵੇ ਮੈਨੂੰ। ਇਹ ਤੋਂ ਵੀ 4,000 ਫੁੱਟ ਉੱਚਾ ਜਿੱਥੇ ਬਾਬਾ ਗੋਰਖ ਜੀ ਰਹਿੰਦੇ ਸੀ। ਗਏ, ਧਰਤੀ ਵੀ ਬਸ ਵਿੱਚ, ਪਹਾੜ ਉਡਾ ਦਿੱਤੇ, ਅੱਗ ਦਾ ਮੀਂਹ, ਪੱਥਰ ਉੜੇ ਫਿਰਨ, ਸਭ ਕੁਝ ਵੱਸ ਸੀ, ਸਿੱਧ ਸੀ ਪੰਜਾਂ ਦਾ ਬਾਬੇ ਨਾਨਕ ਨੂੰ ਡਰਾਉਣ ਖਾਤਰ। ਬਣ ਜਾਵੇ ਸਾਡਾ ਚੇਲਾ, ਪਰ ਉਹਨੂੰ ਪਤਾ ਨਹੀਂ ਸੀ ਕਿ ਜਿਹਨਾਂ ਤੱਤਾਂ ਨਾਲ ਤੂੰ ਇਹਨੂੰ ਡਰਾ ਰਿਹਾ ਉਹ ਤਾਂ ਇਹਦੇ ਬਣਾਏ ਹੋਏ ਹੈ। ਅਜਕੇ ਅਖੋ ਸਤ, ਇਹ ਤਾਂ ਕਰਤਾ ਹੈ, ਤੱਤ ਤੇ ਕਿਰਤ ਨੇ, ਕਰਤੇ ਨੂੰ ਕਿਰਤ ਕਦੋਂ ਡਰਾਊਗੀ? ਬੈਠੇ ਰਹੇ। ਇਤਿਹਾਸ ਵਿੱਚ ਲਿਖਿਆ ਮਰਦਾਨੇ ਦੀਆਂ ਤਾਂ ਚੀਕਾਂ ਜੀਆਂ ਨਿਕਲੀਆਂ ਵੀ ਹੁਣ ਮਰੇਗੇ, ਉੱਪਰ ਪਹਾੜ ਨਿਕਲਣ ਲੱਗਿਆ, ਅੱਗ ਦਾ ਮੀਂਹ ਪੈਣ ਲੱਗ ਗਿਆ। ਸਤਿਗੁਰ ਕਹਿੰਦੇ ਸਤਨਾਮ ਕਹੋ, ਸਭ ਕੁਝ ਦਿਖਾ ਦਿੱਤਾ, ਇੰਨੀ ਸ਼ਕਤੀ ਸੀ। ਦੁਨੀਆ ਝੁਕੀ ਹੋਈ ਸੀ ਉਹਦੇ ਆਲੇ ਦੁਆਲੇ, ਪਰ ਜਦ ਸਤਿਗੁਰ ਨਾਨਕ ਪਾਤਸ਼ਾਹ ਦੇ ਦਰਸ਼ਨ ਹੋਏ ਉਹ ਵੀ ਗੁਰੂ ਨਾਨਕ ਦੇ ਅੱਗੇ ਝੁਕ ਗਿਆ। ਅੱਜ ਕੇ ਆਖੋ ਸਤ, ਅਤੇ ਫਿਰ ਮੂੰਹ ਤੋਂ ਜਿਹੜੇ ਬਚਨ ਕਹੇ ਨਾ, ਅੱਜ ਤਾਂ ਪ੍ਰਸ਼ਾਦੇ ਪ੍ਰਸ਼ੂਦੇ ਮੇਰਾ ਲੱਗਦਾ ਵੀ ਛਕੇ ਵੇ ਤੁਹਾਡੇ ਸੋਹਣੇ, ਸਾਰਾ ਦਿਨ ਲੰਗਰ ਚੱਲਦਾ ਰਿਹਾ ਹੈ, ਪਕੌੜੇ ਪਕੂੜੇ। ਕੁੜੀਓ ਤੁਸੀਂ ਵੀ ਬੋਲਿਓ ਗੱਜ ਵੱਜ ਕੇ, ਦੇਖੋ ਗੋਰਖਨਾਥ ਜੀ ਗੁਰੂ ਨਾਨਕ ਜੀ ਦਾ ਅਵਤਾਰ ਹੈ ਅੱਜ, ਕੀ ਬਚਨ ਕਰਦੇ ਨੇ। ਤੇਰੀ ਵੱਡੀ ਹੈ ਕਮਾਈ ਧੰਨ ਨਾਨਕ, ਤੇਰੀ ਵੱਡੀ ਹੈ ਕਮਾਈ ਧੰਨ ਨਾਨਕ, ਤੇਰੀ ਵੱਡੀ ਤੇਰੀ ਵੱਡੀ ਹੈ ਕਮਾਈ ਧੰਨ ਨਾਨਕ, ਤੇਰੀ ਵੱਡੀ ਹੈ ਕਮਾਈ ਧੰਨ ਨਾਨਕ, ਤੇਰੀ ਜਿਨ੍ਹਾਂ ਦੇ ਅੱਗੇ ਧਰਤੀ ਝੁਕਦੀ ਸੀ। ਅਸਮਾਨ ਦਾ ਪਤਾ ਤੁਹਾਨੂੰ, ਭਾਈ ਗੁਰਦਾਸ ਨੂੰ ਪੜ੍ਹੋ, ਪੰਗਰ ਨਾਥ ਨੇ ਗੁਰੂ ਨਾਨਕ ਨੂੰ ਆਕਾਸ਼ ਵਿੱਚੋਂ ਤਾਰੇ ਤੋੜ ਕੇ ਦਿਖਾਤੇ ਸੀ। ਭਾਈ ਗੁਰਦਾਸ ਦੀ ਪੱਕੀ ਬਾਣੀ ਹੈ, ਐਸੀ ਸ਼ਕਤੀ ਤਾਰੇ ਤੋੜ ਕੇ ਗੁਰੂ ਨਾਨਕ ਦੇ ਮੂਹਰੇ ਰੱਖਤੇ। ਕਹਿੰਦੇ ਕੋਈ ਗੱਲ ਨਹੀਂ, ਸਮਝੋਗੇ ਟੈਕਨੀਕਲ ਪੁਆਇੰਟ। ਕਹਿੰਦੇ ਤਾਰਾ ਵੀ ਮਾਦੇ ਨੇ, ਤੂੰ ਵੀ ਮਾਦਾ ਹੈ, ਦੋਹਾਂ ਦਾ ਮੇਲ ਹੋ ਗਿਆ, ਇੱਕ ਦਿਨ ਦੋਹਾਂ ਨੇ ਨਹੀਂ ਰਹਿਣਾ। ਅਜਿਹੇ ਕੁਲ ਸਤਨਾਮ, ਇੱਕ ਤਾਂ ਸਿੱਧ ਗੋਸ਼ਟ ਨੂੰ ਤੁਸੀਂ ਸੁਣੋ ਕਿੱਥੇ ਤੱਕ ਗੰਭੀਰ, ਕੀ ਹੋਇਆ ਮਾਦੇ ਨੂੰ? ਮਾਦਾ ਉਹ ਚੰਦਰਮਾ 'ਤੇ ਪੁੱਜ ਗਈ, ਸਾਇੰਸ ਤੁਹਾਡੀ ਅਮਰੀਕਾ, ਕੁੱਤੇ ਬਿੱਲੇ ਜੇ ਤਾਰ 'ਤੇ, ਚੱਲ ਕੁੱਤੇ ਬਿੱਲੇ ਤਾਂ ਤਾਰ 'ਤੇ ਵਿਚਾਰੇ ਦੀ ਮਿੱਟੀ ਕੋਲ ਪੱਟ ਲਿਆ, ਮਿੱਟੀ ਪੱਟਣੀ ਚੰਗੀ ਨਹੀਂ ਹੁੰਦੀ ਕਿਸੇ ਦੀ, ਪਾਈ ਹੱਕ ਮਿੱਟੀ ਪਿੱਛੇ ਅਰਬਾਂ ਰੁਪਈਏ ਖਰਚ ਕਰਤੇ ਅਮਰੀਕਾ, 18 ਅਰਬ ਰੁਪਈਆ ਖਰਚ ਹੁੰਦਾ ਇੱਕ ਰੋਕਟ 'ਤੇ ਇੰਡੀਆ ਦਾ, 18 ਅਰਬ। ਨੋਟ ਕਰਿਓ, ਮੈਂ ਆਏ ਸਾਲ ਜਾਂਦਾ ਉੱਥੇ ਨਾਸਾ, ਵਾਸ਼ਿੰਗਟਨ DC ਦੁਆਨ ਹੁੰਦੇ ਨੇ, 18 ਅਰਬ ਰੁਪਈਆ ਇੱਕ ਰੋਕਟ 'ਤੇ ਲੱਗਦਾ ਇੰਡੀਆ ਦਾ। ਹਿੰਦੁਸਤਾਨ ਦੀਆਂ 5 ਸਾਲਾਂ ਦੀਆਂ 3 ਯੋਜਨਾ, ਅਤੇ ਲੱਭਿਆ ਕੀ? ਪਾਈਆ ਕਮਿਟੀ ਚੱਕੀ ਫਿਰਦੇ ਹੈ। ਅੱਜ ਕਿਹਾ ਕੁਲ ਸਤ, ਆ ਸਾਡੀ ਪ੍ਰਾਪਤੀ ਹੈ ਗੁਰਸਿੱਖ, ਆਕਾਸ਼ ਤੱਕ ਵੀ ਪਹੁੰਚ, ਧਰਤੀ ਪਤਾਲ, ਪਰ ਤੁਹਾਡੇ ਬਾਪੂ ਗੁਰੂ ਨਾਨਕ ਦੇ ਅੱਗੇ ਸਿਰ ਝੁੱਕ ਗਿਆ ਕਿ ਧੰਨ ਨਾਨਕ ਤੇਰੀ ਵੱਡੀ, ਅਤੇ ਕਹਿਣਾ ਪਿਆ ਗੋਰਖ ਨੂੰ ਕਿ ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਹੁਣ ਇਹ ਉਥਾਨ ਕਾ ਮਹਾਰਾਜ ਦੇ ਅਵਤਾਰ ਦੀ ਆਪਾਂ ਰਲ ਮਿਲ ਕੇ ਸਾਂਝੀ ਕੀਤੀ ਹੈ, ਕੋਈ ਚੋਣਵੇਂ ਸਬਜੈਕਟ ਨੇ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਵਿੱਚੋਂ, ਚੋਣਵੇਂ ਨੁਕਤੇ ਪਕੜਨ ਵਾਲੇ, ਉਹ ਜਿਹੜਾ 4 ਦਿਨ ਦਾ ਹੁਣ ਸਮਾਂ ਤੁਹਾਡੇ ਚਰਨਾਂ ਵਿੱਚ ਤੁਸੀਂ ਬਖਸ਼ਿਆ ਨਾ, ਦੁਪਹਿਰ ਦਾ ਵੀ ਸਮਾਂ ਹੈ, ਸ਼ਾਮ ਦਾ ਵੀ ਹੈ, ਅਤੇ ਉਹਨਾਂ 4 ਦਿਨਾਂ ਵਿੱਚ ਆਪਾਂ ਚੋਣਵੇਂ ਗੁਰੂ ਨਾਨਕ ਪਾਤਸ਼ਾਹ ਦੇ ਬਚਨ, ਕੈਸੇ ਬਚਨ ਨੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ, ਉਹ ਆਪਾਂ ਰਲ ਮਿਲ ਕੇ ਸਾਂਝੇ ਕਰਾਂਗੇ।
मेरे कहने तो पहले ही उठ के तुर पे ने भाई, मैनू ऐ लगता भी आनंद साहब इन्हें फिट नहीं है, कोई जिहड़ी चीज फिट ना हो फिर औखी कर दिंदी है। नहीं नहीं, दो चार मिनट की गल होंदी है। सानू तो भाई साहब जी ने हुण थोड़ी जी छुट्टी दित्ती हुई है, क्योंकि दीवान तो बाद किसी ना किसी प्रेमी दे लंगर छकन जाईदे, इस करके असी महाराज की सेवा तो पहला खुशियां ले लैने हैं। थातों भी खिमा मंगते हैं, क्योंकि वो टब्बर वाले भी फिर औखे होने, अधी रात हो जाती है, मत्था मुत्था तो टेकणगे $100-200, पर पिछे तो कहणगे ही बाबे दा टाइम कोई नहीं है, अज के कुछ साधना सोना तो बचण बुचण खातर भाई 10 मिनट तो छुट्टी लै ली दी है पहला। आ तो थोड़ी जाने, अच्छा जो किसी दे भी जाना हो, हुण तू लिस्ट च आ गया वे सलेह जी, लिस्ट बिच आ गए ना, मैं कह के तो इन्हें दे जाना। तो बेनती बस ता ही महसूस ना करो कि बाबा पहला चलिया जाता खुड़ा चके, वो थोड़ी जी घरदियां दी मजबूरी होंदी है, जिस करके लंगर छकड़ा होंदा। आओ हुण सारी समाप्ति है भाई साहब जी, आनंद साहब आप जी पढ़ दोंगे, मैनू भुलां तो खिमा बख्शियो, अगों लई अपने चरणा की धूड़ इसे तरह बख्शते रहो, शुद्ध सेवा करन दा बल बख्शियो, ताते गुरु नानक पातशाह दी अमर कथा विचों कुछ चोण में विचार आपां सतगुरां तो प्राप्त करिए। सेवा वास्ते तुसी माया बख्शदे हो, बहुत बहुत धन्यवाद। तुहाडी माया सतगुर सफलीकरण, सुने हुए गुरु के बचन सानू याद रहन, भाई इको बचन अज याद रखने कि जांदे जांदे अरदास करियो, सतगुरु मेरे जान तो पहला मैनू अपने चरणा नाल जोड़ ले। वाहिगुरु जी का खालसा, वाहिगुरु जी की फतेह।